ਤੇ ਫਿਰ ਉਹਦੀ ਬਾਹਰਲੇ ਪਾਸੇ ਗਰਾਊਂਡ ਉੱਥੇ ਖੁੱਲੇ ਥਾਂ ਬਹਿ ਲਿਆ ਕਰੋ। ਸਤਿਗੁਰੂ ਦੇ ਸਤਿਕਾਰ ਨੂੰ ਪੂਰਾ ਪੂਰਾ ਕਾਇਮ ਰੱਖੋ ਤਾਂ ਆਪਾਂ ਨੂੰ ਪੂਰਾ ਹੱਕ ਪ੍ਰਾਪਤ ਹੋਵੇਗਾ। ਤੇ ਜੇ ਸਿੱਖੀ ਸਰੂਪ ਵਿੱਚ ਹੋ ਕੇ ਤੇ ਬਟਰੂਪੀਆ ਰੂਪ ਧਾਰ ਕੇ ਤੇ ਕਿਸੇ ਵੀ ਨਕਲ ਲਾ ਕੇ ਤੇ ਚੰਚਲਤਾਈ ਦੇ ਸ਼ਿਕਾਰ ਹੋ ਕੇ ਗੁਰੂ ਦੀ ਬੇਅਦਬੀ ਕੀਤੀ ਤੇ ਹੱਕ ਪੂਰਾ ਪ੍ਰਾਪਤ ਨਹੀਂ ਹੋਵੇਗਾ। ਸੋ ਨਿਮਰਤਾ ਸਾਹਿਬ ਤੇ ਬੇਨਤੀ ਆ ਸਾਰੀ ਸੰਗਤ ਨੂੰ ਅੱਗੇ ਵਾਸਤੇ ਜਦੋਂ ਵੀ ਹਜ਼ੂਰ ਦੀ ਹਜ਼ੂਰੀ 'ਚ ਆਉਣਾ ਨਮਸਕਾਰ ਕਰਕੇ ਬੈਠ ਜਾਣਾ ਚਾਹੀਦਾ। ਮੈਂ ਆਪਣੇ ਵੱਲੋਂ ਇੱਕ ਦੋਵਾਂ ਦਾ ਨਾਂ ਲੈ ਕੇ ਨਹੀਂ, ਸਮੁੱਚੇ ਤੌਰ ਤੇ ਜਿਤਨੇ ਜਥੇਦਾਰ ਅਤੇ ਜਥੇਦਾਰਾਂ ਨਾਲ ਜਾਣ ਵਾਲੇ ਗੁਰਸਿੱਖ ਮਾਈ ਭਾਈ ਬੀਬੀਆਂ ਜਾ ਰਹੇ ਹਨ, ਮੈਂ ਉਹਨਾਂ ਸਾਰਿਆਂ ਦਾ ਹੀ ਬਹੁਤ ਧੰਨਵਾਦ ਕਰਦਾ ਹਾਂ। ਪਰ ਆਪਾਂ ਨੂੰ ਇਸ ਨਾਜ਼ੁਕ ਸਮੇਂ ਦੇ ਵਿੱਚ ਬਹੁਤ ਸੁਚੇਤ ਹੋ ਕੇ ਚੱਲਣਾ ਪਵੇਗਾ। ਇਹ ਇੱਕ ਪਾਸੇ ਤੋਂ ਢਾਹ ਨਹੀਂ ਲੱਗ ਰਹੀ, ਦੇਹਧਾਰੀਆਂ ਵੱਲੋਂ, ਬੀਬੀ ਇੰਦਰਾ ਦੇ ਚਮਚਿਆਂ ਵੱਲੋਂ, ਕੁਰਸੀਆਂ ਦੇ ਲਾਲਚੀਆਂ ਵੱਲੋਂ ਅਤੇ ਕੁਝ ਕੁ ਆਪਣੇ ਨਿੱਜੀ ਪ੍ਰਯੋਜਨ ਨੂੰ ਪੂਰੀਆਂ ਕਰਕੇ ਆਪਣੀ ਸ਼ੋਹਰਤ ਨੂੰ ਵਧਾਉਣ ਵਾਸਤੇ ਤੇ ਮਾਇਆ ਦੇ ਗਲਬੇ ਵਾਲਿਆਂ ਵੱਲੋਂ ਇਹਨਾਂ ਸਾਰਿਆਂ ਪਾਸਿਆਂ ਤੋਂ ਧਿਆਨ ਨਾਲ ਚੱਲਣਾ ਪੈਣਾ। ਹਕੂਮਤ ਨੇ ਹਰ ਤਰੀਕਾ ਵਰਤਣਾ ਕਿ ਪੈਸਾ ਦੇ ਕੇ ਅਕਾਲੀ ਦਲ ਨਾਲੋਂ ਕਿਸ ਨੂੰ ਤੋੜਿਆ ਜਾਵੇ, ਲਾਲਚ ਦੇ ਕੇ ਕੁਰਸੀ ਦਾ ਕਿਸ ਨੂੰ ਤੋੜਿਆ ਜਾਵੇ, ਕਿਹੜੇ ਤਰੀਕੇ ਦੇ ਨਾਲ ਜਿਹੜੀਆਂ ਜਥੇਬੰਦੀਆਂ ਸਿੰਘ ਸਭਾਵਾਂ ਸਭਾ ਸੁਸਾਇਟੀਆਂ ਸੰਪਰਦਾਵਾਂ ਅਕਾਲੀ ਦਲ ਨਾਲ ਜੁੜੀਆਂ ਇਹਨਾਂ ਨੂੰ ਆਪਸ ਵਿੱਚ ਫੁੱਟ ਦਾ ਸ਼ਿਕਾਰ ਬਣਾ ਕੇ ਅਕਾਲੀ ਦਲ ਤੇ ਬਾਕੀ ਜਥੇਬੰਦੀਆਂ ਵਿੱਚ ਤਰੇੜਾਂ ਕਿਸ ਤਰੀਕੇ ਨਾਲ ਪੈਦਾ ਕੀਤੀਆਂ ਜਾਣ, ਇਹ ਸਾਰਾ ਤਰੀਕਾ ਗੌਰਮੈਂਟ ਨੇ ਵਰਤ ਕੇ ਪੂਰਾ ਪੂਰਾ ਜ਼ੋਰ ਲਾਉਣਾ। ਪਰ ਆਪਾਂ ਇਸ ਨੂੰ ਨਿਸਫਲ ਕਰਨ ਵਾਸਤੇ, ਅਸਫਲ ਬਣਾਉਣ ਵਾਸਤੇ ਸਾਵਧਾਨਤਾ ਕਿਸ ਤਰੀਕੇ ਨਾਲ ਰੱਖਣੀ ਹੈ, ਏਕਤਾ ਦਾ ਸਬੂਤ ਦੇਣਾ। ਜੇ ਕੋਈ ਸਿੰਘ ਸਿੰਘ ਨੂੰ, ਸਿੱਖ ਸਿੱਖ ਨੂੰ, ਇੱਕ ਦੂਜੇ ਨੂੰ ਕੋਈ ਗਾਲ ਕੱਢਦਾ, ਉਹਨੂੰ ਗਾਲ ਦਾ ਜਵਾਬ ਗਾਲ ਵਿੱਚ ਨਾ ਦੇਵੋ। ਉਹਨੂੰ ਇਹ ਕਹਿ ਕੇ ਗੁਰਮੁਖਾ ਦੋ ਹੋਰ ਕੱਢ ਲੈ। ਜੇ ਤੇਰਾ ਪੇਟ ਗਾਲ ਨਾਲ ਭਰਦਾ, ਮੰਦ ਭਾਸ਼ਾ ਨਾਲ ਭਰਦਾ, ਦੋ ਚੀਜ਼ਾਂ ਹੋਰ ਕਹਿ ਲੈ। ਜੇ ਸਿੱਖ ਸਿੱਖ ਦੇ ਮੂੰਹ ਤੇ ਚਪੇੜ ਮਾਰਦਾ, ਉਹਦੇ ਅੱਗੇ ਮੂੰਹ ਕਰਦੇ, ਉਹਨੂੰ ਕਹਿ ਦੋ ਹੋਰ ਮਾਰ ਲਾ। ਪਰ ਨਰਕ ਧਾਰੀ ਅੱਗੇ ਨਾ ਕਰ ਦਿਓ, ਜਾਂ ਪੁਲਿਸ ਵਾਲੇ ਅੱਗੇ ਨਹੀਂ, ਸਿੱਖ ਸਿੱਖ ਅੱਗੇ ਕਰੇ। ਉਹਨੂੰ ਕਹਿ ਹੋਰ ਮਾਰ ਲੈ। ਜ਼ਰੂਰਤ ਨਹੀਂ ਪਵੇਗੀ ਕਿ ਇੱਕ ਵਾਰ ਕੋਈ ਕੌੜਾ ਬਚਨ ਕਹੇ ਤੇ ਉਹਨੂੰ ਕਹੀਏ ਭਰਾਵਾ ਦੋ ਹੋਰ ਕਹਿ ਲੈ, ਉਹਦਾ ਸ਼ਰਮ ਨਾਲ ਆਪਣੇ ਆਪ ਹੀ ਸਿਰ ਨਾ ਹੋ ਜਾਵੇਗਾ। ਪਰ ਆਪਣਾ ਇੱਥੇ ਕੀ ਸੁਭਾਅ ਬਣਿਆ? ਜੇ ਇੱਕ ਨੇ ਤੀਲੀ ਲਾਈ ਹੈ ਤੇ ਦੂਜਾ ਕਹਿੰਦਾ ਸਾਰੀ ਡਬੀਰੀਆਂ ਸੀਖਾਂ ਬਾਲ ਦੇਵਾਂ ਤੇ ਤਾਂ ਮੈਂ ਇਹਦੇ ਨਾਲ ਚੰਗਾ ਨਹੀਂ ਤੇ ਨਹੀਂ ਚੰਗਾ ਨਹੀਂ, ਇਹ ਸੁਭਾਅ ਆਪਣੇ ਵਾਸਤੇ ਮਾੜਾ। ਮੈਂ ਹੱਥ ਜੋੜ ਕੇ ਸਾਰੀ ਸੰਗਤ ਨੂੰ ਬੜੀ ਨਿਮਰਤਾ ਸਹਿਤ ਬੇਨਤੀ ਕਰਾਂਗਾ, ਜੋ ਧਰਮ ਯੁੱਧ ਮੋਰਚੇ ਦੇ ਡਿਪਟੇਟਰ ਸਾਹਿਬਾਨ ਸੰਤ ਬਾਬਾ ਹਰਚੰਦ ਸਿੰਘ ਜੀ ਲੌਂਗੋਵਾਲ ਇਸ ਮੋਰਚੇ ਦੀ ਵਾਂਗਡੋਰ ਸੰਭਾਲ ਕੇ ਚਲਾ ਰਹੇ ਹਨ, ਸਮੇਂ ਸਮੇਂ ਮੁਤਾਬਕ ਗੌਰਮੈਂਟ ਨੇ ਚਾਲਾਂ ਚੱਲੀਆਂ ਤੇ ਅੱਗੇ ਵੀ ਚੱਲੇਗੀ। ਪਰ ਉਹਨਾਂ ਤੋਂ ਬਚਣ ਵਾਸਤੇ ਆਪਾਂ ਨੂੰ ਆਪਣੇ ਕੰਨਾਂ ਵਿੱਚ ਫਿਰਕਾ ਪ੍ਰਸਤ ਦੀਆਂ ਗੱਲਾਂ ਸੁਣ ਕੇ ਫੁੱਟ ਦਾ ਸ਼ਿਕਾਰ ਨਹੀਂ ਹੋਣਾ ਚਾਹੀਦਾ। ਕਈ ਵਾਰੀ ਕਿਹਾ ਜਾਂਦਾ ਜੀ ਇੱਕ ਨਰਮ ਧੜਾ ਇੱਕ ਗਰਮ ਧੜਾ, ਇਹ ਬੋਲਦੇ ਨਹੀਂ ਦੂਜੇ ਬੋਲਦੇ ਆ, ਸਾਨੂੰ ਜਵਾਬ ਕੋਈ ਨਹੀਂ ਮਿਲਦਾ। ਮੈਂ ਅਕਾਲ ਤਖਤ ਸਾਹਿਬ ਤੋਂ ਇੱਕ ਦਿਨ ਬੇਨਤੀ ਕੀਤੀ ਸੀ, ਸੰਤਾਂ ਨੇ ਵੀ ਕਿਹਾ ਸੀ ਕਿ ਭਾਈ ਅਖਬਾਰਾਂ ਵਾਲਿਆਂ ਵੀ ਬਹੁਤ ਕੁਝ ਕਹਿਣਾ, ਕਈ ਜਿਹੜੇ ਆਪਣੇ ਉਲਟ ਖਾਸ ਕਰਕੇ ਮਹਾਸ਼ਾ ਪ੍ਰੈਸ ਉਹਨੇ ਅੱਡੀ ਚੋਟੀ ਦਾ ਜ਼ੋਰ ਲਾਉਣਾ ਤੇ ਇਹਨਾਂ ਦੀਆਂ ਪੱਗਾਂ ਇੱਕ ਦੂਜੇ ਦੀਆਂ ਕਿਸ ਤਰੀਕੇ ਨਾਲ ਲੈ ਸਕਦੀਆਂ। ਜਦੋਂ ਤੱਕ ਫੈਸਲੇ ਦਾ ਐਲਾਨ ਨਹੀਂ ਹੁੰਦਾ ਕੋਈ ਕੁਝ ਕਹੀ ਜਾਂਦਾ, ਕਿਸੇ ਦੀ ਪਰਵਾਹ ਨਾ ਕਰੋ, ਆਪਾਂ ਆਪਣੇ ਨਿਸ਼ਾਨੇ ਵੱਲ ਵਧੀ ਚੱਲੋ। ਸਿੱਖ ਵੱਖਰੀ ਕੌਮ ਬਾਰੇ ਬੜੀਆਂ ਅਨੇਕ ਪ੍ਰਕਾਰ ਦੀਆਂ ਗੱਲਾਂ ਚੱਲਦੀਆਂ, ਕੁਝ ਸਾਡੇ ਵਿੱਚ ਵੀ ਝਲਿਆਈਆਂ ਹਨ, ਉਹਨਾਂ ਝਲਿਆਈਆਂ ਨੂੰ ਗੁਰੂ ਕੀ ਸੰਗਤ ਨੇ ਦੂਰ ਕਰਨਾ। ਸਿੱਖ ਵੱਖਰੀ ਕੌਮ ਕਹਿਣ ਤੋਂ ਅਸੀਂ ਕਈ ਵਾਰਾਂ ਸਟੇਜ ਤੋਂ ਝਿਜਕ ਜਾਂਦੇ ਹਾਂ ਜੀ, ਪਤਾ ਨਹੀਂ ਕਿਹੜਾ ਬੰਬ ਚੱਲ ਜਾਣਾ, ਉੱਪਰੋਂ ਤੋਪ ਚੱਲ ਜਾਵੇਗੀ, ਪਹਾੜ ਡਿੱਗ ਪਵੇਗਾ। ਸਿੱਖ ਵੱਖਰੀ ਕੌਮ ਦੇ ਐਸੇ ਭਾਰੀ ਵੱਡੇ ਵੱਡੇ ਪ੍ਰੂਫ ਸਬੂਤ ਹਨ ਜਿਨ੍ਹਾਂ ਦਾ ਜਵਾਬ ਜਿਹੜੇ ਸੈਂਟਰ ਵਿੱਚੋਂ ਵੱਡੇ ਵੱਡੇ ਖੱਬੀ ਖਾਨ ਕਹਾਉਣ ਵਾਲੇ ਸੀ, ਜਦੋਂ ਉਹਨਾਂ ਦੇ ਪਾਸ ਦਲੀਲਾਂ ਦਿੱਤੀਆਂ ਗਈਆਂ ਤੇ ਨੀਵੀਂ ਪਾ ਕੇ ਬੈਠ ਕੇ ਕਹਿੰਦੇ ਜੀ ਜਵਾਬ ਨਹੀਂ, ਮੈਂ ਜਵਾਬ ਨਹੀਂ ਕਿ ਐਲਾਨ ਕਰ ਦਿਓ, ਕਹਿੰਦੇ ਜੀ ਵਿਚਾਰ ਕਰਾਂਗੇ। ਮੰਨ ਕੇ ਦਲੀਲਾਂ ਨੂੰ ਕੈਲ ਹੋ ਕੇ ਤੇ ਫੇਰ ਵੀ ਕਹਿੰਦੇ ਜੀ ਅਜੇ ਵਿਚਾਰ ਕਰਾਂਗੇ। ਆਹ ਥੋੜੇ ਦਿਨ ਹੋਏ ਹੈ ਅਖਬਾਰਾਂ ਵਾਲੇ ਪ੍ਰੇਮੀ ਆਏ ਸੀ, ਐਡੀਟਰ ਮੁਖੀ ਮੁਖੀ ਸੰਤ ਜੀ ਕੋਲੇ ਵੀ ਗਏ ਸੀ, ਦਾਸ ਕੋਲੇ ਵੀ ਆਏ ਸੀ, ਵਿਚਾਰਾਂ ਚੱਲਦੀਆਂ ਰਹੀਆਂ। ਟੇਪ ਰਿਕਾਰਡ ਮੇਰੇ ਕੋਲ ਮੌਜੂਦ ਆ ਉਹਨਾਂ ਦੀ। ਬਾਹਰ ਜਾ ਕੇ ਖਬਰ ਦਿੱਤੀ ਕਿ ਢਿੰਡਰਾਂ ਵਾਲੇ ਦੀ ਗੱਲ ਵਿੱਚ ਲੌਜਿਕ ਨਹੀਂ, ਲੌਜਿਕ ਦਾ ਭਾਵ ਆ ਦਲੀਲ ਨਹੀਂ, ਜਿੱਧਰ ਨੂੰ ਤੁਰ ਪੈਂਦਾ ਸਿੱਧਾ ਤੁਰਿਆ ਜਾਂਦਾ, ਇਹਨੂੰ ਮੁੜਨਾ ਨਹੀਂ ਆਉਂਦਾ। ਜਿਹੜੀ ਟੇਪ ਰਿਕਾਰਡ ਆ ਉਹਦੇ ਵਿੱਚ ਇਹ ਕਹਿ ਕੇ ਗਏ 12 ਦੇ 12, ਉਹ ਕਹਿੰਦੇ ਅਸੀਂ ਅੱਤਵਾਦੀ ਹਾਂ ਜਿਹੋ ਜਿਹੇ ਤੁਸੀਂ ਹੈ, ਕਿ ਜੇ ਮੇਰੀ ਗੱਲ ਵਿੱਚ ਦਲੀਲ ਨਹੀਂ ਸੀ ਤਾਂ ਤੁਸੀਂ ਅੱਤਵਾਦੀ ਕਿਉਂ ਕਹਿ ਦਿੱਤਾ। ਸਿੱਖ ਕੌਮ ਪ੍ਰਤੀ 2-4 ਬੇਨਤੀਆਂ ਕਰਨੀਆਂ ਜ਼ਰੂਰੀ ਸਮਝਦਾ ਹੈ, ਕਿਉਂਕਿ ਸਾਰੇ ਪੜ੍ਹੇ ਲਿਖੇ ਤੁਸੀਂ ਜਾ ਰਹੇ ਹੋ, ਸਿੱਖ ਵੱਖਰੀ ਕੌਮ ਅਸੀਂ ਕਿਵੇਂ ਹੈ। ਪਹਿਲਾ ਸਵਾਲ ਉਹਨਾਂ ਤੋਂ ਮੈਂ ਕੀਤਾ ਸੀ ਕਿ ਤੁਸੀਂ ਇਹ ਦੱਸੋ ਕਿ ਸਿੱਖ ਤੋਂ ਬਿਨਾਂ ਜਨਮਦਾ ਕੌਣ ਹੈ, ਪੈਦਾ ਕੌਣ ਹੁੰਦਾ। ਦੁਨੀਆਂ ਵਿੱਚ ਸਭ ਤੋਂ ਪਹਿਲਾਂ ਸਿੱਖ ਜੰਮਦਾ, ਪਿੱਛੋਂ ਸੁੰਨਤ ਕਰਕੇ ਤੇ ਬੋਧੀ ਬਣਾ ਕੇ ਚੋਟੀ ਬਣਾ ਕੇ ਹਿੰਦੂ ਬਣਾਇਆ ਜਾਂਦਾ, ਸੁੰਨਤ ਕਰਕੇ ਮੁਸਲਮਾਨ ਕਿਹਾ ਜਾਂਦਾ। ਜੇ ਸੁੰਨਤ ਨਾ ਹੋਵੇ ਤੇ ਕਾਫਰ ਕਹਿਣਗੇ, ਚੋਟੀ ਨਾ ਹੋਵੇ ਤੇ ਸਿੱਖ ਕਹਿਣਗੇ। ਸਿੱਖ ਤੋਂ ਬਿਨਾਂ ਕੌਣ ਜੰਮਦਾ? ਕਹਿੰਦੇ ਜੰਮਦਾ ਤਾਂ ਸਿੱਖ ਹੀ ਹੈ। ਆਹ ਸੁਬਰਾਮਨੀਅਮ ਨੇ ਕਿਹਾ ਸੀ, ਕਹਿਣ ਲੱਗਾ ਜੀ ਜਦੋਂ ਐਮਰਜੈਂਸੀ ਲੱਗੀ ਹੈ ਉਦੋਂ ਮੈਂ ਦਾੜਾ ਰੱਖ ਲਿਆ, ਪੱਗ ਬੰਨ ਲਈ ਤੇ ਨਾਂ ਸਿੰਘ ਰਖਵਾ ਲਿਆ। ਮੈਂ ਪੁੱਛਿਆ ਕਿਉਂ? ਕਹਿੰਦਾ ਜੀ ਲੁਕਣ ਵਾਸਤੇ, ਲੁਕਣ ਛਿਪਣ ਵਾਸਤੇ। ਕਹਿੰਦਾ ਮੈਂ ਨਾਂ ਵਟਾ ਲਿਆ ਤੇ ਮੈਂ ਉਹਨੂੰ ਉੱਤਰ ਦਿੱਤਾ ਸੀ ਇਹ ਕਲਗੀ ਧਰ ਦਾ ਜੰਗਲ ਆ, ਜੰਗਲ ਸਿੱਖੀ, ਇਹਦੇ ਚ ਸ਼ੇਰ ਵੀ, ਚਿੱਤਰੇ ਵੀ ਤੇ ਗਿੱਦੜ ਵੀ ਲੁਕ ਜਾਂਦੇ ਆ, ਤੇ ਤੇਰੇ ਵਰਗੇ ਕਿਤੇ ਗਿੱਦੜ ਨੇ ਵੀ ਦਿਨ ਕੱਟਣ ਵਾਸਤੇ ਬਹਾਨਾ ਬਣਾ ਲਿਆ, ਸਾਡਾ ਇਸ ਗੁਨਾਹ ਤਾਂ ਕੋਈ ਨਹੀਂ। ਕਹਿੰਦਾ ਜੀ ਮੈਂ ਹਾਰ ਮਾਨਤਾ ਹੂੰ। ਇਹਨਾਂ ਨੂੰ ਮੈਂ ਪੁੱਛਿਆ ਸਿੱਖ ਵੱਖਰੀ ਕੌਮ ਬਾਰੇ, ਪਹਿਲਾਂ ਤਾਂ ਸਭ ਤੋਂ ਪਹਿਲਾ ਪ੍ਰਸ਼ਨ ਹੈ ਕਿ ਸਿੱਖ ਤੋਂ ਬਿਨਾਂ ਜੰਮਦਾ ਹੀ ਕੋਈ ਨਹੀਂ, ਜੰਮਦਾ ਹੀ ਸਿੱਖ ਹੈ। ਦੂਜਾ, ਵਰਤਮਾਨ ਸਮੇਂ ਦੇ ਵਿੱਚ 1947 ਵੇਲੇ ਜਿਸ ਵੇਲੇ ਵੰਡ ਹੋਈ ਆ ਦੇਸ਼ ਦੀ, ਤਿਰੰਗਾ ਝੰਡਾ ਬਣਿਆ। ਤਿਰੰਗਾ ਝੰਡਾ 3 ਕੌਮਾਂ ਦੇ ਨਾਂ ਉੱਪਰ ਬਣਿਆ, ਚਿੱਟਾ ਰੰਗ ਉੱਪਰ, ਹਰਾ ਰੰਗ ਵਿਚਾਰੇ ਤੇ ਕੇਸਰੀ ਰੰਗ ਥੱਲੇ। ਅੱਗੇ ਵੀਰ ਦਿੱਤੀਆਂ ਮਸ਼ੀਨ ਗੰਨਾਂ ਅੰਗਰੇਜ਼ਾਂ ਨੇ, ਉਸ ਵੇਲੇ ਬਹਿ ਕੇ ਸਾਰੇ ਟੋਪੀਆਂ ਵਾਲੇ ਲੱਗੇ ਵਿਚਾਰ ਕਰਨ। ਹੁਣ ਤਾਂ ਕਹਿੰਦੇ ਸੁਣਨੀ ਨਹੀਂ ਗੱਲ, ਉਦੋਂ ਮਹਾਤਮਾ ਗਾਂਧੀ, ਮੋਤੀ ਲਾਲ ਪਟੇਲ ਵਰਗੇ ਇਹ ਸਾਰੇ ਇਕੱਠੇ ਹੋ ਕੇ ਕਹਿਣ ਲੱਗੇ ਜੀ ਹੁਣ ਝੰਡਾ ਲੈ ਕੇ ਤੁਰਨਾ, ਅੱਗੇ ਕਿਹਨੂੰ ਲਾਈਏ। ਸਲਾਹ ਕੀਤੀ ਕਿ ਸਿੱਖਾਂ ਬਿਨਾਂ ਕੋਈ ਮਰ ਤਾਂ ਸਕਦਾ ਨਹੀਂ ਤੇ ਸਿੱਖਾਂ ਬਿਨਾਂ ਹੱਕ ਵੀ ਕੋਈ ਨਹੀਂ ਲੈ ਸਕਦਾ। ਛੇਤੀ ਬਾਬਾ ਖੜਕ ਸਿੰਘ ਨੂੰ ਕਹਿ ਲਈਏ, ਉਹ ਅੱਗੇ ਲੱਗ ਜਾਣ। ਉਹਨਾਂ ਦਾ ਖਿਆਲ ਸੀ ਵੀ ਐਵੇਂ ਸਿੱਧਾ ਸਾਧਾ ਜਿਹਾ ਹੈਗਾ, ਇਹਨੂੰ ਕਿਹੜਾ ਕੋਈ ਪਤਾ, ਪੜ੍ਹਿਆ ਲਿਖਿਆ ਘੱਟ ਹੋਵੇਗਾ ਉਹਨਾਂ ਦੇ ਦਿਮਾਗ ਮੁਤਾਬਕ। ਜਦੋਂ ਬਾਬਾ ਖੜਕ ਸਿੰਘ ਜੀ ਕੋਲ ਆਏ, ਕਹਿੰਦੇ ਜੀ ਤੁਸੀਂ ਅੱਗੇ ਲੱਗੋ, ਕਹਿੰਦੇ ਤਿਆਰ ਹੈ, ਪਰ ਜਿਹੜਾ ਝੰਡਾ ਹੈ ਇਹ ਤੋਂ ਫੈਸਲਾ ਕਰਵਾ ਲਓ, ਜਿਹੜਾ ਰੰਗ ਉੱਪਰ ਹੈ ਉਹ ਅੱਗੇ ਲੱਗੋ, ਜਿਹੜਾ ਰੰਗ ਵਿਚਾਰੇ ਵਿਚਾਰੇ ਲੱਗੋ, ਜਿਹੜਾ ਰੰਗ ਥੱਲੇ ਆ ਪਿੱਛੇ ਲੱਗੋ। ਸਾਰਿਆਂ ਦੇ ਦੰਦ ਜੁੜ ਗਏ, ਕਹਿਣ ਲੱਗੇ ਰੰਗ ਬਦਲ ਦਿੰਦੇ ਹਾਂ। ਬਾਬਾ ਜੀ ਕਹਿੰਦੇ ਬਦਲ ਦਿਓ ਝੰਡਾ, ਤੇ ਇਸਰੀ ਰੰਗ ਉੱਪਰ ਕਰ ਦਿੱਤਾ ਤੇ ਬਾਬਾ ਖੜਕ ਸਿੰਘ ਜੀ ਨਿਸ਼ਾਨ ਲੈ ਕੇ ਅੱਗੇ ਲੱਗੇ। ਜਦੋਂ ਛਾਤੀ ਵਿੱਚ ਵੀ ਵੱਖੀ ਵਿੱਚ ਵੀ ਲੰਘਣੀਆਂ ਸੀ, ਉਦੋਂ ਤਾਂ ਸਿੱਖ ਕੌਮ ਬਹਾਦਰ ਤੇ ਬਾਬਾ ਖੜਕ ਸਿੰਘ ਜੀ ਅੱਗੇ ਲੱਗੇ, ਤੇ ਜਦੋਂ ਕੁਰਸੀ ਸੰਭਾਲਣੀ ਉਦੋਂ ਕੱਲੀ ਰਾਮ ਅੱਗੇ ਲੱਗੇ। ਇਹ ਸਿੱਖ ਵੱਖਰੀ ਕੌਮ ਦੀ ਨਿਸ਼ਾਨੀ ਹੈ, ਸਿੱਖ ਵੱਖਰੀ ਕੌਮ ਦਾ ਪ੍ਰਤੀਕ ਆ ਹਿੰਦੁਸਤਾਨ ਦਾ ਝੰਡਾ। ਦੂਜਾ, ਉਹਨਾਂ ਨੂੰ ਉੱਤਰ ਦਿੱਤਾ ਸੀ ਕਿ ਸਿੱਖਾਂ ਦਾ ਇਸ਼ਟ ਵੱਖਰਾ, ਸਤਿਗੁਰੂ ਗ੍ਰੰਥ ਸਾਹਿਬ ਜੀ ਸਾਰੇ ਭਗਤ ਛੀਂਦੇ ਨਾਈ ਤਿਉਹਰ ਹਰੀਦਾਨ, ਇਸੇ ਤਰ੍ਹਾਂ ਚਮਿਆਰ ਘੁਮਿਆਰ ਸੈਣੀ ਸਾਰੇ ਇਹਦੇ ਵਿੱਚ ਬੈਠੇ ਹੈ। ਕਿਸੇ ਕੁਰਾਨ ਵਿੱਚ ਹਿੰਦੂ ਨਹੀਂ ਤੇ ਕਿਸੇ ਗੀਤਾ ਵਿੱਚ ਮੁਸਲਮਾਨ ਨਹੀਂ, ਇਸ ਕਰਕੇ ਅਸੀਂ ਵੱਖਰੇ ਹਾਂ। ਦੂਜਾ, ਦਰਬਾਰ ਸਾਹਿਬ ਵਿੱਚ ਕੁੱਲ ਨੂੰ ਅਧਿਕਾਰ ਆ ਮੱਥਾ ਟੇਕਣ ਦਾ, ਪਰ ਕਿਸੇ ਮਸੀਤ ਵਿਚ ਹਿੰਦੂ ਨੂੰ ਅਧਿਕਾਰ ਨਹੀਂ ਤੇ ਕਿਸੇ ਸ਼ਿਵ ਦਿਵਾਲੇ ਵਿਚ ਮੁਸਲਮਾਨ ਨੂੰ ਅਧਿਕਾਰ ਨਹੀਂ। ਇਸ ਵਾਸਤੇ ਅਸੀਂ ਵੱਖਰੇ ਹਾਂ। ਹਿੰਦੁਸਤਾਨ ਹੀ ਨਹੀਂ ਕੁੱਲ ਦੁਨੀਆਂ ਦਾ ਚੱਕਰ ਕੱਟ ਆਵੋ, ਤੁਹਾਨੂੰ ਕਿਸੇ ਥਾਂ ਤੇ ਲੰਗਰ ਮੁਫ਼ਤ ਨਹੀਂ ਮਿਲੇਗਾ। ਜੇ ਲੰਗਰ ਮਿਲੇਗਾ ਤੇ ਇੱਕ ਗੁਰੂ ਦੇ ਦਰਬਾਰ ਵਿਚੋਂ ਮਿਲੇਗਾ, ਬਾਕੀ ਕਿਸੇ ਨਹੀਂ ਮਿਲੇਗਾ। ਇਸ ਵਾਸਤੇ ਵੀ ਅਸੀਂ ਵੱਖਰੇ ਹਾਂ। ਬਾਕੀ ਕਿਸੇ ਧਾਰਮਿਕ ਗ੍ਰੰਥ ਨੂੰ ਮੰਨਣ ਵਾਲੇ ਲੋਕਾਂ ਵਿਚੋਂ ਉਹਨਾਂ ਦੇ ਘਰੋਂ ਜੋ ਬੀਬੀਆਂ ਉਹਨਾਂ ਨੂੰ ਆਪਣੇ ਇਸ਼ਟ ਦੀ ਹਜ਼ੂਰੀ ਵਿਚ ਜਾ ਕੇ ਨਮਸਕਾਰ ਕਰਨ ਦਾ ਅਧਿਕਾਰ ਨਹੀਂ ਤੇ ਆਪਣੇ ਧਾਰਮਿਕ ਚਿੰਨ੍ਹ ਗਾਤਰੇ ਪਹਿਨਣ ਦਾ ਵੀ ਅਧਿਕਾਰ ਨਹੀਂ। ਹਿੰਦੂ ਦੇ ਘਰ ਵਾਲੀ ਬੋਲੀ ਨਹੀਂ ਰੱਖ ਸਕਦੀ। ਕਈ ਹਿੰਦੂ ਭਰਾ ਬੈਠੇ ਪੁੱਛ ਵੀ ਲਿਓ, ਹਿੰਦੂ ਦੇ ਘਰ ਵਾਲੀ ਬੋਲੀ ਨਹੀਂ ਰੱਖ ਸਕਦੀ, ਹਿੰਦੂ ਦੇ ਘਰ ਵਾਲੀ ਜਨੇਊ ਨਹੀਂ ਪਾ ਸਕਦੀ, ਹਿੰਦੂ ਦੇ ਘਰ ਵਾਲੀ 12 ਤਿਲਕ ਨਹੀਂ ਲਾ ਸਕਦੀ, ਮੁਸਲਮਾਨ ਦੇ ਘਰ ਵਾਲੀ ਮੱਕੇ ਜਾ ਕੇ ਜ਼ਿਆਰਤ ਨਹੀਂ ਕਰ ਸਕਦੀ, ਮੁਸਲਮਾਨ ਦੇ ਘਰ ਵਾਲੀ ਮਸੀਤ ਵਿਚ ਪਰਦੇ ਤੋਂ ਬਗੈਰ ਨਮਾਜ਼ ਨਹੀਂ ਪੜ੍ਹ ਸਕਦੀ। ਜੇ ਨਮਾਜ਼ ਪੜ੍ਹਨੀ ਤਾਂ ਪਰਦਾ ਕਰਨਾ ਪਵੇਗਾ। ਪਰ ਸਾਡਾ ਸਿੱਖਾਂ ਦਾ ਅਸੂਲ ਹੈ, ਜੇ ਮੱਥਾ ਇੱਥੇ ਸਿੰਘ ਨੇ ਟੇਕਿਆ ਤੇ ਬੀਬੀ ਨੇ ਵੀ ਇੱਥੇ ਮੱਥਾ ਟੇਕਣਾ। ਜੇ ਸਿੰਘ ਦੇ ਗਾਤਰੇ ਕਿਰਪਾਨ ਹੈ ਤੇ ਬੀਬੀ ਦੇ ਵੀ ਕਿਰਪਾਨ ਹੈ। ਜੇ ਸਿੰਘ ਅਖੰਡ ਪਾਠੀ ਹੈ ਤੇ ਘਰ ਵਾਲੀ ਵੀ ਅਖੰਡ ਪਾਠ ਦੀ ਲੋੜ ਲਾ ਸਕਦੀ ਹੈ। ਸਿੰਘ ਕੀਰਤਨ ਕਰਦਾ ਤੇ ਬੀਬੀ ਕੀਰਤਨ ਕਰ ਸਕਦੀ ਹੈ। ਸਾਡਾ ਸਾਰਾ ਸਿਲਸਿਲਾ ਹੀ ਤੁਹਾਡੇ ਨਾਲੋਂ ਵੱਖਰਾ ਹੈ। ਤੇ ਤੁਸੀਂ ਕਿਵੇਂ ਕਹਿੰਦੇ ਸਿੱਖ ਵੱਖਰੀ ਕੌਮ ਨਹੀਂ? ਕਹਿੰਦੇ ਜੀ ਜਵਾਬ ਕੋਈ ਨਹੀਂ, ਜਵਾਬ ਕਹਿੰਦੇ ਹੈ ਕੋਈ ਨਹੀਂ, ਸਿੱਖ ਵੱਖਰੀ ਕੌਮ ਕਹਿੰਦੇ ਮੰਨਣਾ ਨਹੀਂ। ਫਿਰ ਇਹਨੂੰ ਮਨਾਉਣ ਵਾਸਤੇ ਤੁਹਾਨੂੰ ਸੋਚਣਾ ਪਊ। ਮੇਰੇ ਤੇ ਪ੍ਰਸ਼ਨ ਕੀਤਾ ਰਾਮ ਜੇਠਮਲਾਨੀ ਨੇ, ਸੁਬਰਾਮਨੀਅਮ ਨੇ ਅਤੇ ਉਹਨਾਂ ਐਡੀਟਰਾਂ ਨੇ। ਉਹ ਕਹਿਣ ਲੱਗੇ ਜੀ ਤੁਸੀਂ ਸੰਤ ਹੋ? ਮੈਂ ਕਹਿੰਦਾ ਮੈਂ ਸਿੰਘ ਹੈ। ਕਹਿੰਦੇ ਲੋਕੀ ਤੁਹਾਨੂੰ ਸੰਤ ਕਹਿੰਦੇ ਆ। ਮੈਂ ਕਿਹਾ ਸੰਗਤਾਂ ਨੂੰ ਪੁੱਛੋ। ਕਹਿੰਦੇ ਜੀ ਸੰਤਾਂ ਕੋਲ ਹਥਿਆਰ ਨਹੀਂ ਹੋਇਆ ਕਰਦੇ, ਤੁਸੀਂ ਹਥਿਆਰ ਕਿਉਂ ਰੱਖੇ ਹੈ? ਦਾਸ ਨੇ ਉੱਤਰ ਦਿੱਤਾ ਸੀ ਕਿ ਮੈਂ ਖੁਸਰਾ ਨਹੀਂ ਹਾਂ ਤੇ ਨਾ ਖੁਸਰੇ ਦਾ ਪੁੱਤ, ਮੇਰਾ ਪਿਤਾ ਮਰਦ ਹੈ। ਭਾਈ ਗੁਰਦਾਸ ਜੀ ਨੇ ਲਿਖਿਆ ਵਾਹ ਪਰਗ ਚੋ ਮਰਦ ਅਗੰਬੜਾ, ਵਰਿਆਮ ਅਕੇਲਾ, ਵਾਹ ਵਾਹ ਗੋਬਿੰਦ ਸਿੰਘ ਆਪੇ ਗੁਰ ਚੇਲਾ। ਉਹਦਾ ਪੁੱਤਰ ਹੈ। ਮੈਨੂੰ ਕਹਿਣ ਲੱਗਾ ਸ਼ਾਸਤਰਾਂ ਦੇ ਨਾਲ ਸ਼ਾਂਤੀ ਭੰਗ ਦੀ ਸ਼ਾਂਤੀ ਅਸ਼ਾਂਤੀ ਚੱਲਦੀ ਹੈ ਨਾ, ਮੈਂ ਇਸ ਪਾਸੇ ਬਹੁਤਾ ਨਹੀਂ ਪੈਣਾ। ਕੇਵਲ ਸ਼ਾਂਤੀ ਵਾਸਤੇ ਦੋ ਪੱਖਰੀ ਕਹਿਣੇ ਹੈ। ਕਹਿੰਦੇ ਜੇ ਸਿੱਖ ਹਥਿਆਰ ਰੱਖ ਲਵੇ ਤੇ ਸ਼ਾਂਤੀ ਭੰਗ ਹੋ ਜਾਂਦੀ ਹੈ। ਬਾਹਰ ਜਾ ਕੇ ਕਹਿੰਦੇ ਭਿੰਡਰਾਂ ਵਾਲੇ ਦੀ ਗੱਲ ਵਿਚ ਦਲੀਲ ਨਹੀਂ, ਤੇ ਦਲੀਲ ਮੈਂ ਇਹ ਦਿੱਤੀ ਸੀ ਕਿ ਤੁਸੀਂ 12 ਆਡੀਟਰ ਹੋ ਤੇ ਮੈਂ ਤੁਹਾਡੇ ਕੋਲੋਂ ਪੁੱਛਣਾ ਚਾਹੁੰਦਾ ਹਾਂ, ਜੇ ਹਥਿਆਰ ਰੱਖਣ ਨਾਲ ਸ਼ਾਂਤੀ ਭੰਗ ਹੁੰਦੀ ਹੈ ਤੇ ਬਾਰਡਰਾਂ ਦੇ ਉੱਪਰ ਤੋਪਾਂ ਸਟੇਨਾਂ ਮਸ਼ੀਨ ਗੰਨਾਂ ਇਹ ਕਿਉਂ ਬੀੜੀਆਂ ਹੋਈਆਂ? ਉਹ ਸ਼ਾਂਤੀ ਭੰਗ ਕਰਨ ਵਾਸਤੇ ਬੀੜੀਆਂ ਕਿ ਸ਼ਾਂਤੀ ਕਾਇਮ ਰੱਖਣ ਵਾਸਤੇ? ਕਹਿੰਦੇ ਜੀ ਬੀੜੀਆਂ ਤਾਂ ਸ਼ਾਂਤੀ ਕਾਇਮ ਰੱਖਣ ਵਾਸਤੇ ਹੈ। ਤੇ ਮੈਂ ਕਿਹਾ ਤੋਪ ਨਾਲ ਸ਼ਾਂਤੀ ਭੰਗ ਨਹੀਂ ਹੁੰਦੀ, ਜਾਂ 315 ਤੇ ਸਪਰਿੰਗ ਫੀਲਡ ਨਾਲ ਸ਼ਾਂਤੀ ਭੰਗ ਹੋਜੂ? ਕਹਿੰਦੇ ਤੁਹਾਡੇ ਹਥਿਆਰ ਕਿਹਾ ਜਾਏ? ਮੇਰੇ ਕੋਲ ਕਹਿ ਕੇ ਗਏ ਆ, ਚੇਪ ਭਰ ਕੇ ਗਏ ਆ, ਅਸੀਂ ਅੱਤਵਾਦੀ ਹਾਂ, ਅਸੀਂ ਤੁਹਾਡੇ ਨਾਲ ਹਾਂ, ਹਥਿਆਰ ਤੁਹਾਡੇ ਜਾਇਜ਼ ਹਨ। ਤੇ ਅਖਬਾਰਾਂ ਵਿਚ ਜਾ ਕੇ ਕਹਿੰਦਾ ਜੀ ਪਿੰਡਾਂ ਵਾਲਾ ਬੜਾ ਖਤਰਨਾਕ। ਇੱਕ ਪਾਸੇ ਕਹਿੰਦੇ ਦਲੀਲ ਨਹੀਂ, ਦੂਜੇ ਪਾਸੇ ਕਹਿੰਦੇ ਪੁੱਤਰ ਨਹੀਂ। ਸੋ ਇਹੋ ਜਿਹੇ ਲੋਕਾਂ ਤੋਂ ਸਾਵਧਾਨ ਰਹਿਣਾ। ਮੈਂ ਸਾਰੀ ਸਿੱਖ ਸੰਗਤ ਨੂੰ ਬੇਨਤੀ ਕਰਾਂਗਾ, ਜੇ ਆਪਾਂ ਇਸ ਮੋਰਚੇ ਵਿਚੋਂ ਕਾਮਯਾਬੀ ਪ੍ਰਾਪਤ ਕਰਨੀ ਹੈ ਤੇ ਪੂਰਾ ਹੱਕ ਲੈਣਾ ਆਨੰਦਪੁਰ ਦੇ ਮਤੇ ਬਾਰੇ। ਜੋ ਚਰਚਾ ਚੱਲ ਰਹੀ ਹੈ ਉਹਨਾਂ ਭੁਲੇਖਿਆਂ ਨੂੰ ਦੂਰ ਕਰਕੇ ਆਪਣੇ ਪੂਰੇ ਪੂਰੇ ਹੱਕ ਹਾਸਲ ਕਰਨੇ ਹੈ। 100/100 ਨੰਬਰ ਲੈਣਾ ਤੇ ਫਿਰ ਇੱਕ ਥਾਂ ਰਹਿਣਾ ਪਵੇਗਾ। ਇਹ ਨਹੀਂ ਤੁਰਨ ਲੱਗਿਆ ਜਥੇਦਾਰਾਂ ਦਾ ਰੌਲਾ ਪੈ ਜਾਵੇ। ਤੇ ਮੈਂ ਸਾਰੇ ਜ਼ਿੰਮੇਵਾਰਾਂ ਨੂੰ ਇੱਕ ਬੇਨਤੀ ਕਰਦਾ, ਕਿਸੇ ਤੇ ਸ਼ੱਕ ਕਰਕੇ ਨਹੀਂ, ਮੇਰੀ ਇੱਕ ਜ਼ਿੰਮੇਵਾਰੀ ਵੀ ਬਣਦੀ ਹੈ ਪ੍ਰਚਾਰਕ ਤੌਰ ਤੇ। ਆਪਾਂ ਨੂੰ ਸਾਰਿਆਂ ਨੂੰ ਜਥੇਦਾਰਾਂ ਨੂੰ ਵੀ ਸੰਭਲ ਕੇ ਚੱਲਣਾ ਚਾਹੀਦਾ। ਕਿਸੇ ਤੇ ਸ਼ੱਕ ਪੈਂਦੀ ਹੈ ਉਹਨੂੰ ਕੋਲ ਬੁਲਾ ਕੇ ਇੱਕ ਦੂਜੇ ਨੂੰ ਪੁੱਛੋ, ਪਰ ਐਸੀਆਂ ਨਸਰਬਾਜ਼ੀਆਂ ਕਰੀ ਜਾਣੀਆਂ ਜੀ ਟਰੱਕਾਂ ਦੇ ਟਰੱਕ ਮਾਇਆ ਦੇ ਇਕੱਠੇ ਕਰ ਲਏ, ਇਹਨੂੰ ਥਾਨਾਂ ਦੇ ਥਾਨ ਕੱਪੜੇ ਪਹੁੰਚ ਗਏ, ਇਹ ਮੱਥੇ ਟਿਕਵਾਈ ਜਾਂਦਾ, ਇਹ ਪੂਜਾ ਕਰਵਾਉਂਦਾ। ਫੈਡਰੇਸ਼ਨ ਪੰਥ ਦਾ ਅੰਗ ਹੀ ਨਹੀਂ ਉਹ, ਜਿਹੜੀ ਫੈਡਰੇਸ਼ਨ 50-51 ਸਾਲ ਤੋਂ ਚੱਲੀ ਆਉਂਦੀ ਹੈ, ਪੰਥ ਦੇ ਨਾਲ ਮੋਢੇ ਨਾਲ ਮੋਢਾ ਲਾ ਕੇ ਤੁਰੀ ਜਾ ਰਹੀ ਹੈ, ਜਿਹੜੀ ਫੈਡਰੇਸ਼ਨ ਨੇ ਸਤਿਗੁਰੂ ਗ੍ਰੰਥ ਸਾਹਿਬ ਦੇ ਸਤਿਕਾਰ ਦੇ ਸੰਬੰਧ ਵਿੱਚ ਆਪਣੀਆਂ ਲੱਤਾਂ ਰੱਸੇ ਨਾਲ ਬਣਵਾ ਕੇ ਪੁੱਠੇ ਲਮਕੇ ਹੈ, ਛਾਤੀਆਂ ਚ ਗੋਲੀਆਂ ਖਾਧੀਆਂ, ਰੀੜ ਦੀਆਂ ਹੱਡੀਆਂ ਕੁੜਵਾ ਲਈਆਂ, ਆਪਣੇ ਘਰਾਂ ਨੂੰ ਅੱਗਾਂ ਲਵਾ ਲਈਆਂ। ਅੱਜ ਉਹਨਾਂ ਨੌਜਵਾਨਾਂ ਨੂੰ ਜੋੜਨ ਦੇ ਥਾਂ ਇਹ ਕਹਿ ਕੇ ਫਟਕਾਰਿਆ ਜਾਂਦਾ ਕਿ ਤੁਸੀਂ ਪੰਥ ਦਾ ਅੰਗ ਹੀ ਨਹੀਂ ਹੋ। ਕਿ ਪੰਥ ਦਾ ਅੰਗ ਉਹ ਲੋਕ ਹਨ ਜਿਨ੍ਹਾਂ ਨੇ ਕੁਰਸੀ ਵਾਸਤੇ ਕੌਮ ਵੇਚ ਦਿੱਤੀ, ਕਿ ਪੰਥ ਦਾ ਅੰਗ ਉਹ ਲੋਕ ਹਨ ਜਿਨ੍ਹਾਂ ਨੇ ਗੁਰੂ ਦੀ ਹਜ਼ੂਰੀ ਚ ਸਹੁੰ ਖਾ ਕੇ ਤੇ ਫਿਰ ਵਾਪਸ ਪਰਤਾ। ਕਿ ਪੰਥ ਦਾ ਅੰਗ ਉਹ ਲੋਕ ਹਨ ਜਿਹੜੇ ਜਥੇ ਚ ਜਾਣ ਵਾਲੇ ਨੂੰ ਕਹਿੰਦੇ ਤੁਸੀਂ ਨਾ ਜਾਵੋ। ਇਹਨਾਂ ਗੱਲਾਂ ਤੋਂ ਆਪਾਂ ਨੂੰ ਸਾਰਿਆਂ ਨੂੰ ਆਵਾਜ਼ ਆਉਣਾ ਚਾਹੀਦਾ ਤੇ ਇਹ ਕਿਹੜਾ ਕੰਨਾਂ ਦੇ ਵਿੱਚ ਆਵਾਜ਼ਾਂ ਪਾਈਆਂ ਜਾਂਦੀਆਂ। ਜੇ ਭਿੰਡਰਾਂ ਵਾਲਾ ਤੇ ਲੌਂਗੋਵਾਲ ਹੁਣ ਬਿਲਕੁਲ ਫੁੱਟ ਦੇ ਕਿਨਾਰੇ ਤੇ ਖੜੇ ਹੈ, ਇਹ ਸੁਪਨੇ ਵਿੱਚ ਮੈਨੂੰ ਕਦੇ ਲਿਆਇਓ। ਦੁਨੀਆਂ ਦੀ ਕੋਈ ਹਸਤੀ ਨਹੀਂ, ਨਾ ਕੁਰਸੀ ਉਹਨਾਂ ਲੈਣੀ ਹੈ ਤੇ ਨਾ ਮੈਂ ਲੈਣੀ ਹੈ। ਉਹਨਾਂ ਬਾਰੇ ਤਾਂ ਸੰਤ ਜੀ ਆਪ ਸਪਸ਼ਟ ਕਰਨਗੇ। ਮੈਂ ਹਜ਼ੂਰ ਦੀ ਹਜ਼ੂਰੀ ਵਿੱਚ ਗੱਲ ਕਹਿਣੀ ਚਾਹੁੰਦਾ ਹਾਂ। ਭਾਵੇਂ ਮੇਰਾ ਅੱਜ ਪ੍ਰਕਰਨ ਨਹੀਂ ਸੀ, ਪਰ ਕੁਝ ਕੁ ਲੋਕਾਂ ਨੇ ਆ ਮੇਰਾ ਮਹੀਨਾ ਕੁ ਨਾ ਬੋਲਣ ਕਰਕੇ ਇਹ ਰਟਣੀ ਸ਼ੁਰੂ ਕਰ ਦਿੱਤਾ ਕਿ ਵਾਹਵਾ ਗੂੰਗਾ ਬਣਿਆ ਬੈਠੇ ਨੂੰ ਕਿਸ ਤਰੀਕੇ ਨਾਲ ਗੁੱਠੇ ਲਾ ਦੇਈਏ। ਮੈਂ ਉਹਨਾਂ ਲੋਕਾਂ ਨੂੰ ਵਾਰਨਿੰਗ ਦੇਣੀ ਚਾਹੁੰਦਾ ਹਾਂ। ਮੈਂ ਆਪਣੀ ਜ਼ਿੰਦਗੀ ਵਿੱਚ ਸ਼੍ਰੋਮਣੀ ਅਕਾਲੀ ਦਲ ਦਾ ਪ੍ਰਧਾਨ, ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਪ੍ਰਧਾਨ, MLA, ਵਜ਼ੀਰ, ਕਿਸੇ ਵੀ ਟਾਈਮ ਵਿੱਚ ਮੈਂ ਆਪਣੀ ਜ਼ਿੰਦਗੀ ਵਿੱਚ ਬਣਿਆ ਕਿ ਤੁਸੀਂ ਮੈਨੂੰ ਇਹਨਾਂ ਪੋਸਟਾਂ 'ਤੇ ਬੈਠੇ ਨੂੰ ਵੇਖ ਲਿਆ, ਜੁੱਤੀਆਂ ਤੁਹਾਡੀਆਂ ਹੋਣਗੀਆਂ ਅਤੇ ਸਿਰ ਮੇਰਾ ਹੋਵੇਗਾ। ਪਰ ਜੇ ਇਹਨਾਂ ਨਿਰਲਾਲਚ ਜੀਵਨ ਰੱਖਣ ਦੇ ਬਾਵਜੂਦ, ਇਹਨਾਂ ਤਿਆਗ ਦਾ ਸਬੂਤ ਦੇਣ ਦੇ ਬਾਵਜੂਦ ਅਤੇ ਇਹਨਾਂ ਸੰਗਤ ਵਿੱਚ ਸਪਸ਼ਟੀਕਰਨ ਕਰਨ ਦੇ ਬਾਵਜੂਦ ਅਤੇ ਪੰਥ ਵਾਸਤੇ ਆਪਣਾ ਕੂਤਰਾ ਕੂਤਰਾ ਅਤੇ ਇੱਕ ਖੂਨ ਦੀ ਬੂੰਦ ਡੋਲਣ ਦਾ ਇਸ਼ਾਰਾ ਨਹੀਂ, ਦ੍ਰਿੜਤਾ ਸਹਿਤ ਕਹਿਣ ਦੇ ਬਾਵਜੂਦ ਇਹ ਕੁਝ ਕੁ ਪ੍ਰੇਮੀ ਐਸੀਆਂ ਗੱਲਾਂ ਤੋਂ ਬਾਜ ਨਾ ਆਏ ਅਤੇ ਮੈਂ ਹੱਥ ਜੋੜ ਕੇ ਪਹਿਲਾਂ ਤਾਂ ਕਹਿੰਦਾ ਕਿ ਜੇ ਹੱਥ ਜੋੜ ਕੇ ਕਹਿਣ ਦੇ ਬਾਵਜੂਦ ਵੀ ਆਪਣੀਆਂ ਕੁਝੀਆਂ ਹਰਕਤਾਂ ਅਤੇ ਚਾਲਾਂ ਪੰਥ ਦੇ ਵਿੱਚ ਫੁੱਟ ਪਾਉਣ ਵਾਸਤੇ ਇਹਨਾਂ ਨੂੰ ਬੰਦ ਨਾ ਕੀਤਾ ਤੇ ਇਹਦਾ ਹੋ ਸਕਦਾ ਕੋਈ ਸਿੱਕਾ ਹੋਰ ਨਿਕਲੇ, ਫਟਣਾ ਚਾਹੀਦਾ। ਹਾਂ, ਮੈਂ ਕਿਸੇ ਨੂੰ ਕਹਿੰਦਾ, ਮੇਰੇ ਮੂੰਹੋਂ ਕਿਸੇ ਨੇ ਗੱਲ ਸੁਣੀ ਹੈ, ਉਹ ਬੈਠ ਕੇ ਮੇਰੇ ਮੂੰਹ ਤੇ ਕਹੋ ਸੰਗਤ ਵਿੱਚ ਗਲਤ ਛਿੱਤਰਾਂ ਦੀ ਮਾਲਾ ਪਾ ਕੇ ਮੁਆਫ਼ੀ ਮੰਗਾਂਗਾ। ਪਰ ਇਹ ਕਹਿ ਕੌਣ ਰਿਹਾ? ਇਹ ਨਾ ਖਿਆਲ ਕਰੋਗੇ ਸ਼ਾਇਦ ਕਿਤੇ ਲੀਡਰਾਂ ਵਿੱਚੋਂ ਕੋਈ, ਇਹ ਉਹਨਾਂ ਲੋਕਾਂ ਵਿੱਚੋਂ ਕਹਿ ਰਿਹਾ ਜਿਨ੍ਹਾਂ ਨੂੰ ਮਸਾਂ ਮਸਾਂ ਕਿਸੇ ਨੂੰ ਕੁਰਸੀ ਮਿਲੀ ਹੋਵੇ ਤੇ ਫੋਟੋ ਲਵਾ ਕੇ ਅਖਬਾਰ ਵਿੱਚ ਦੇਖ ਕੇ ਤੇ ਆਪਣੇ ਟੋਰੇ ਨੂੰ ਚਮਕਾਉਣ ਦੀ ਖੁਸ਼ੀ ਹੋਵੇ। ਉਹ ਲੋਕ ਹੋਣਗੇ ਤੇ ਜਿਨ੍ਹਾਂ ਦੇ ਮਨ 'ਚ ਸਿੱਖੀ ਦਾ, ਪੰਥ ਦਾ, ਕੌਮ ਦਾ ਤੇ ਧਰਮ ਦਾ ਪਿਆਰ ਹੈ, ਉਹ ਮਨੁੱਖ ਕਦੇ ਆਪਣੇ ਮੂੰਹ ਵਿੱਚੋਂ ਇਹੋ ਜਿਹੀ ਗੱਲ ਨਹੀਂ ਕੱਢ ਸਕਦਾ। ਸੋ ਮੈਂ ਸਾਰੀ ਸੰਗਤ ਦਾ ਤਹਿ ਦਿਲੋਂ ਧੰਨਵਾਦ ਕਰਦਾ ਹਾਂ। ਜਿਹੜਾ ਇਹ ਪੰਥ ਮੋਰਚਾ ਚੱਲ ਰਿਹਾ, ਕਈ ਪੁੱਛਦੇ ਜੀ ਜਿੱਤ ਹੋਵੇਗੀ ਕਿ ਨਹੀਂ, ਪੁੱਤੋਂ ਕਲਗੀ ਧਰਦੇ ਤੇ ਵਿੱਚ ਲਈ ਬੈਠੇ, ਜਿੱਤ ਹੋਵੇਗੀ ਕਿ ਨਹੀਂ ਹੋਵੇਗੀ? ਪੰਗਤੀਆ ਭਾਈ ਨੇ ਅਰਦਾਸ ਕਰਨੀ ਹੈ, ਗ੍ਰੰਥੀ ਨੇ ਉਹ ਨਿੱਤ ਪੰਗਤੀ ਪੜ੍ਹਦਾ, ਨਿਸ਼ਚੈ ਕਰੇ ਆਪਣੀ ਗੀਤ ਕਰੋ। ਉਹ ਕਿਹਦੇ ਵਾਸਤੇ ਲਿਖਿਆ? ਇਹ ਗ੍ਰੰਥੀ ਵਾਸਤੇ, ਭਿੰਡਰਾਂ ਵਾਲੇ ਵਾਸਤੇ, ਇਹ ਲੌਂਗੋਵਾਲ ਵਾਸਤੇ ਲਿਖਿਆ? ਤੁਹਾਡੇ ਵਾਸਤੇ ਪੰਗਤੀ ਨਹੀਂ, ਨਿਸ਼ਚੈ ਵਾਚਕ ਜਿੱਤ ਹੋਵੇਗੀ, ਹਰ ਹਾਲਤ ਜਿੱਤ ਹੋਵੇਗੀ। ਹਾਂ, ਜਿਨ੍ਹਾਂ ਦਾ ਅੱਗਾ ਪਿੱਛਾ ਹੋ ਸਕਦਾ, ਇਹਦੇ ਵਾਸਤੇ ਕੋਈ ਤਰੀਕ ਨਹੀਂ ਦਿੱਤੀ ਜਾ ਸਕਦੀ। ਵੈਸੇ ਤਾਂ ਤਰੀਕ ਪ੍ਰਧਾਨ ਜੀ ਨੇ ਦੇ ਦਿੱਤੀ ਆ 17, ਪਰ ਵੇਖੋ 17 ਤੋਂ ਅੱਗੇ ਜੋ ਕੁਝ ਬਣਦਾ ਉਹ ਵਾਹਿਗੁਰੂ ਰਾਖਾ ਤੇ ਬੇਨਤੀ ਜ਼ਰੂਰ ਕਰਦਾ ਹਥਿਆਰ ਲਵੋ। ਤੇ 6 ਸਾਲ ਹੋ ਗਏ ਮੈਨੂੰ ਕਹਿੰਦੇ ਨੂੰ ਤੇ 10 ਮਹੀਨੇ ਦਾ ਵਿਸ਼ੇਸ਼ ਤੌਰ ਤੇ ਕਹਿੰਦੇ ਨੂੰ ਹਥਿਆਰ ਲਵੋ, ਸ਼ਸਤਰਧਾਰੀ ਹੋਵੋ ਤੇ ਸ਼ਸਤਰਧਾਰੀ ਹੋ ਕੇ ਦੁਕਾਨ ਨਹੀਂ ਲੁੱਟਣੀ, ਮਾਰਨਾ ਨਹੀਂ ਕਿਸੇ ਨੂੰ, ਜ਼ਖਮ ਨਹੀਂ ਕਿਸੇ ਦੇ ਕਰਨਾ, ਪਰ ਜੇ ਆਪਣਾ ਹੱਕ ਲੈਂਦਿਆਂ ਹੋਇਆਂ ਨੂੰ ਤੇ ਹੱਕ ਦੀ ਆਵਾਜ਼ ਉਠਾਉਂਦਿਆਂ ਹੋਇਆਂ ਨੂੰ ਕੋਈ ਕਹੇ ਤੁਹਾਡਾ ਮੂੰਹ ਬੰਦ ਕਰਨਾ, ਉਹਦੇ ਵਾਸਤੇ ਵਰਤੋਂ ਕਰਨੀ ਹੈ। ਜਿਹੜਾ ਭਲਵਾਨ ਜੀ ਨਾਲ ਚੱਲੇ ਉਹਦੇ ਵਾਸਤੇ ਨਹੀਂ। ਮੈਂ ਆਪਣੇ ਵੱਲੋਂ ਜਾਣ ਵਾਲੇ ਜੱਥੇ ਸਿੰਘਾਂ ਦਾ, ਬੀਬੀਆਂ ਦਾ, ਮਾਈਆਂ ਦਾ, ਜਥੇਦਾਰਾਂ ਦਾ, ਸਾਰਿਆਂ ਦਾ ਧੰਨਵਾਦ ਕਰਦਾ ਹਾਂ ਤੇ ਸਾਰਿਆਂ ਨੂੰ ਵਧਾਈ ਦਿੰਦਾ ਹਾਂ। ਸਤਿਗੁਰੂ ਕਿਰਪਾ ਕਰਨ, ਸਾਨੂੰ ਸਾਰਿਆਂ ਨੂੰ ਸਮਰੱਥ ਬਖਸ਼ਣ, ਜਿਸ ਕਰਕੇ ਅਸੀਂ ਸਿੱਖੀ ਦੇ ਰਸਤੇ ਚੱਲ ਕੇ ਤੇ ਏਕਤਾ ਦਾ ਸਬੂਤ ਦਿੰਦਿਆਂ ਹੋਇਆਂ ਸਿੱਖੀ ਕਮਾ ਕੇ। ਹਾਂ, ਜਥੇਦਾਰਾਂ ਦੀ ਗੱਲ ਚੱਲੀ ਸੀ, ਜਥੇਦਾਰਾਂ ਦੀ ਗੱਲ ਚੱਲੀ ਸੀ ਕਿ ਸਾਨੂੰ ਜੇ ਤਾਂ ਅਸੀਂ ਸਾਹਿਬਧਾਨ ਹੈ ਤੇ ਬਹੁਤ ਚੰਗਾ ਹੈ, ਪਰ ਜੇ ਅਸੀਂ ਨੇੜੇ ਸਵੇਰੇ 5 ਰਤਨੀ ਕਹਿ ਕੇ ਕੁੱਟ ਪੀ ਲੈਂਦੇ ਹਾਂ ਤੇ ਸਾਨੂੰ ਛੱਡ ਦੇਣੀ ਚਾਹੀਦੀ ਹੈ। ਆ ਪ੍ਰੀਤਮ ਸਿੰਘ ਭੱਟੀ ਸਟੇਜ ਤੇ ਬੈਠਾ ਹੈ, ਇਹਦੀਆਂ ਸ਼ਿਕਾਇਤਾਂ ਮੇਰੇ ਕੋਲ ਬਹੁਤ ਆਈਆਂ ਸ਼ਹਿਰ ਚੋਂ। ਸੰਤ ਜੀ ਦਾ ਪੀਣੋਂ ਨਹੀਂ ਹੱਟਦਾ, ਇੱਕ ਦਿਨ ਦਾਸ ਦੇ ਮੱਥੇ ਲੱਗ ਗਿਆ, ਮੈਂ ਇਹਨੂੰ ਪੁੱਛਿਆ ਕਿ ਭਾਈ ਤੂੰ ਕਿੰਨੀ ਕੁ ਪੀ ਲੈਂਦਾ, ਕਹਿੰਦਾ ਜੀ ਝੂਠ ਨਹੀਂ ਬੋਲਦਾ, ਕਦੇ ਕਦੇ ਪੀਣਾ ਜ਼ਰੂਰ ਹੈ। ਮੈਂ ਕਿਹਾ ਦੱਸ ਅੱਜ ਛੱਡਣੀ ਹੈ ਕਿ ਨਹੀਂ, ਕਹਿਣ ਲੱਗਾ ਛੱਡੀ ਮੈਂ ਝੂਠ ਨਹੀਂ ਪਖੰਡ ਨਹੀਂ, ਜੇ ਤਾਂ ਸਦਾ ਵਾਸਤੇ ਛੱਡਣੀ ਹੈ ਤੇ ਹਾਂ ਕਹਿ ਦੇ, ਤੇ ਨਹੀਂ ਤੇ ਘਰ ਨੂੰ ਕਹਿ ਲੈਣਾ ਮੇਰੇ ਕੋਲ ਨਾ ਨਹੀਂ। ਜੇ ਗ੍ਰੰਥੀ ਸ਼ਰਾਬ ਪੀਣੋਂ ਨਾ ਹਟੇ, ਹੰਤ ਸ਼ਰਾਬ ਪੀਣੋਂ ਨਾ ਹਟੇ, ਪ੍ਰਧਾਨ ਸ਼ਰਾਬ ਪੀਣੋਂ ਨਾ ਹਟੇ, ਸਟੇਜ ਸੈਕਟਰੀ ਸ਼ਰਾਬ ਪੀਣੋਂ ਨਾ ਹਟੇ, ਸਰਕਤ ਤੇ ਜ਼ਿਲ੍ਹੇ ਦਾ ਜਥੇਦਾਰ ਤੇ ਰਾਗੀ ਸ਼ਰਾਬ ਪੀਣੋਂ ਨਾ ਹਟੇ, ਤੁਹਾਨੂੰ ਅਸੀਂ ਕਿਵੇਂ ਕਹਾਂਗੇ ਤੁਸੀਂ ਹਟ ਜਾਓ? ਸਾਡੇ ਕੀ ਜੁੜਦਾ ਤੁਹਾਨੂੰ ਕਹੀਏ? ਪਰ ਮੈਂ ਇਹਦਾ ਧੰਨਵਾਦ ਕਰਦਾ ਤੇ ਇੱਕ ਸੰਗਤ ਵਿੱਚ ਇਹ ਵੀ ਦੱਸਾਂ ਨੇ ਛੱਡੀ ਕਿਵੇਂ ਹੈ, ਇਹਨੇ ਪਰਨ ਕੀਤਾ ਤੇ 12 ਇਹਦੇ ਸਾਥੀ ਹੈ, ਉਹਨਾਂ 12 ਵਿੱਚੋਂ 5 ਨੇ ਮੇਰੇ ਕੋਲੇ ਪਰਨ ਕੀਤਾ, 7 ਨੇ ਇਹਦੇ ਕੋਲੇ, ਤੇ ਉਹਨਾਂ ਵਿੱਚੋਂ ਇਹਨੇ ਆਪਣੀ ਜਵਾਨੀ ਕਿਹਾ ਕਿ ਜੇ ਅੱਗੇ ਵਾਸਤੇ ਮੈਂ ਸ਼ਰਾਬ ਪੀਵਾਂ ਤੇ ਮੈਨੂੰ ਪੀਤੀ ਤੋਂ ਤੈਨੂੰ ਕੋਈ ਫੜਾ ਦੇਵੇ ਤੇ ਮਿੱਟੀ ਦੇ ਤੇਲ ਦਾ ਪੀਪਾ ਪਾ ਕੇ ਜਿਉਂਦੇ ਨੂੰ ਅੱਗ ਲਾ ਦਿਓ, ਮੈਂ ਮੁਕੱਦਮਾ ਨਹੀਂ ਕਿਸੇ ਨੂੰ ਕਹਾਂਗਾ ਮੇਰੇ ਪਿੱਛੇ ਲੜੇ ਕੋਈ। ਇੰਨਾ ਸਖ਼ਤੀ ਦਾ ਸਟੈਂਡ ਲਿਆ ਤੇ ਮੈਨੂੰ ਕਹਿ ਵੀ ਦਿੱਤਾ ਸੀ ਕੱਲੀਆਂ ਗੱਲਾਂ ਨੀ, ਜੇ ਪੀਤੀ ਤੋਂ ਪਕੜਦਾ ਮੈਂ ਸਾੜੂੰਗਾ ਵੀ ਜ਼ਰੂਰ, ਇਹ ਚੇਤਾ ਰੱਖ ਲਈ। ਸੋ ਉਹਨੇ ਪਰਨ ਕੀਤਾ ਤੇ ਬਾਕੀ ਮੈਂ ਜਥੇਦਾਰਾਂ ਨੂੰ ਵੀ ਬੇਨਤੀ ਕਰਾਂਗਾ, ਮੈਨੂੰ ਨੀ ਕੋਈ ਪਤਾ ਪੀਂਦਾ ਜਾਂ ਨਹੀਂ ਪੀਂਦਾ, ਜੇ ਤਾਂ ਨਹੀਂ ਪੀਂਦੇ ਤੇ ਅਸੀਂ ਲਲਕਾਰ ਕੇ ਸੰਗਤ ਨੂੰ ਬੇਨਤੀ ਦੇ ਰੂਪ ਵਿੱਚ ਕਰ ਸਕਦੇ ਹਾਂ, ਪਰ ਜੇ ਕੋਈ ਚੋਰੀ ਛਪੋਰੀ ਗੰਡੇ ਦੀ ਫੋਲ ਖਾਂਦਾ ਤੇ ਗਲਾ ਸਾਫ਼ ਕਰਨ ਵਾਸਤੇ ਨੂੰ ਵਰਤਦਾ, ਉਹਨਾਂ ਨੂੰ ਛੱਡ ਦੇਣੀ ਚਾਹੀਦੀ ਹੈ। ਤੇ ਜੇ ਆਪਾਂ ਕ੍ਰਿਤੀ ਤੋਂ ਨਾ ਹਟੇ, ਜੇ ਗੁਰੂ ਨੇ ਫੈਸਲਾ ਕਰ ਦਿੱਤਾ ਪਹਿਲਾਂ ਫਾਹਾ ਪਾਇਆ ਪਾਉਂਦੇ ਪਿੱਛੋਂ ਦੇ ਗੱਲ ਚੱਕਦਿਆਂ, ਪਹਿਲਾਂ ਜਥੇਦਾਰਾਂ ਦੇ, ਸੰਤਾਂ ਦੇ ਤੇ ਲੀਡਰਾਂ ਦੇ ਤੇ ਜ਼ਿੰਮੇਦਾਰਾਂ ਦੇ ਗੱਲ ਚ ਉਹਨਾਂ ਦਾ ਫਾਹਾ ਪਵੇਗਾ ਜਿਹੜੇ ਲੋਕ ਇਹੋ ਜਿਹੇ ਨਸ਼ੇ ਵਰਤਦੇ ਆ। ਪਰ ਸੰਗਤ ਸਾਰੀ ਨੂੰ ਬੇਨਤੀ ਕਰਾਂਗਾ, ਜਿਨ੍ਹਾਂ ਨਸ਼ਾ ਤਿਆਗਿਆ ਉਹਨਾਂ ਦਾ ਧੰਨਵਾਦ, ਤੇ ਜਿਹੜੇ ਵਰਤਦੇ ਆ ਉਹ ਪਰਨ ਕਰੋ ਕਿ ਅੱਗੇ ਵਾਸਤੇ ਨਸ਼ਾ ਨਹੀਂ ਵਰਤਾਂਗੇ, ਖੰਡੇ ਦਾ ਅੰਮ੍ਰਿਤ ਛਕਾਂਗੇ, ਸਦਾ ਵਾਸਤੇ ਪੰਥ ਦੀ ਦੱਸ ਕੇ ਹਮਾਇਤ ਕਰਾਂਗੇ। ਮੈਂ ਵਿਸ਼ੇਸ਼ ਤੌਰ ਤੇ ਸ਼ਹਿਰ ਨਿਵਾਸੀਆਂ ਦਾ ਧੰਨਵਾਦ ਕਰਦਾ, ਮਾਇਆ ਕਰਕੇ, ਕੱਪੜੇ ਕਰਕੇ, ਸਾਬਣ ਤੇਲ ਕਰਕੇ ਤਾਂ ਤੁਸੀਂ ਸਾਰੇ ਮੋਰਚਿਆਂ ਵਿੱਚ ਸਹਾਇਤਾ ਕੀਤੀ ਹੈ, ਪਰ ਗ੍ਰਿਫਤਾਰੀ ਦੇ ਰੂਪ ਵਿੱਚ ਜਿਤਨਾ ਤੁਸੀਂ ਇਸ ਵੇਲੇ ਸਹਿਯੋਗ ਦਿੱਤਾ ਤੇ ਅੱਗੇ ਦੇਣ ਵਾਸਤੇ ਤਿਆਰ ਹੋ, ਸ਼ਾਇਦ ਹੋ ਸਕਦਾ 47 ਤੋਂ ਪਿੱਛੋਂ ਇਹ ਤੁਹਾਡੀ ਪਹਿਲੀ ਮਿਸਾਲ ਹੋਵੇਗੀ, ਸੋ ਅੱਗੇ ਵਾਸਤੇ ਵੱਧ ਕਰਕੇ ਆਪਣਾ ਹਿੱਸਾ ਪਾਉਣਾ ਚਾਹੀਦਾ। ਸ਼ਹਿਰ ਨਿਵਾਸੀਆਂ ਨੂੰ ਵੀ ਸਾਰਿਆਂ ਦਾ ਧੰਨਵਾਦ, ਬੋਲਦਿਆਂ ਕੋਈ ਗਲਤੀ ਹੋਵੇ ਤਾਂ ਮੁਆਫ ਕਰਨਾ। ਵਾਹਿਗੁਰੂ ਜੀ ਕਾ ਖਾਲਸਾ। ਪੰਜਾਬ ਵਿੱਚ ਵਿਸ਼ੇਸ਼ ਤੌਰ ਤੇ ਹਿੰਦੁਸਤਾਨ ਦੀ ਪ੍ਰਧਾਨ ਮੰਤਰੀ ਵੱਲੋਂ ਸ਼ੁਰੂ ਹੋ ਰਿਹਾ ਹੈ, ਉਸ ਤੋਂ ਕੋਈ ਸਿੰਘਾਂ ਨੂੰ ਭੁਲੇਖਾ ਨਹੀਂ ਰਹਿਣਾ ਚਾਹੀਦਾ। ਅੱਜ ਤੋਂ ਕੁਝ ਸਮਾਂ ਪਹਿਲਾਂ ਚੰਦੋਕਲਾਂ ਵਿਖੇ 14 ਸਤੰਬਰ 1981 ਨੂੰ ਸ੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਦੀਆਂ 37 ਪੋਥੀਆਂ 2 ਬੱਸਾਂ ਜਥੇ ਦੀਆਂ ਅਤੇ 3 ਲੱਖ ਦਾ ਮਾਲ ਚੰਦੋਕਲਾਂ ਪਿੰਡ ਦੀ ਲੁੱਟ ਖਸੁੱਟ, ਉਸ ਤੋਂ ਪਿੱਛੋਂ 20 ਸਤੰਬਰ ਨੂੰ ਦਾਸ ਦੀ ਗ੍ਰਿਫਤਾਰੀ ਵੇਲੇ 1.5 ਦਰਜਨ ਸਿੰਘਾਂ ਦੀ ਸ਼ਹੀਦੀ ਅਤੇ ਮਧੂਬਨ ਵਿਚ ਸਿੰਘਾਂ ਦੀ ਕੁਰਬਾਨੀ ਗੋਲੀਆਂ ਦਾ ਸ਼ਿਕਾਰ ਹੋਏ। ਸੈਂਟਰ ਵਿਚੋਂ ਤਾਂ ਕੀ ਪੰਜਾਬ ਵਿਚੋਂ ਵੀ ਕਿਸੇ ਮੰਤਰੀ ਨੂੰ ਦੌਰਾ ਕਰਨ ਦਾ ਟਾਈਮ ਨਹੀਂ ਲੱਗਾ, ਪਰ ਜੇ ਪਟਿਆਲੇ ਦੇ ਵਿਚ ਕਿਸੇ ਸਿੰਘ ਨੇ ਇਹ ਨਹੀਂ ਕਿਹਾ ਕਿ ਜੋ ਹੋ ਗਿਆ ਤੇ ਚੰਗਾ ਹੋ ਗਿਆ, ਜੇ ਕੋਈ ਨਹੀਂ ਬੋਲਿਆ ਤੇ ਚੁੱਪ ਰਿਹਾ, ਜੇ ਕੋਈ ਬੋਲਿਆ ਤਾਂ ਉਹਨੇ ਹਮਦਰਦੀ ਪ੍ਰਗਟ ਕੀਤੀ ਹੈ। ਪਟਿਆਲੇ ਵਿਚ ਅਸ਼ੋਕ ਕੁਮਾਰ ਗੋਲੀ ਦਾ ਸ਼ਿਕਾਰ ਹੋ ਗਿਆ, ਹਿੰਦੁਸਤਾਨ ਦੇ ਗ੍ਰਹਿ ਮੰਤਰੀ ਸੇਠੀ ਨੂੰ ਵੀ ਚੇਤਾ ਆ ਗਿਆ, ਚਤੁਰਵੇਦੀ ਨੂੰ ਵੀ ਚੇਤਾ ਆ ਗਿਆ, ਪਰ ਉਹਨਾਂ ਦੀ ਹਮਦਰਦੀ ਨਾਲ ਉਹਨਾਂ ਦਾ ਪੂਰਾ ਪੂਰਾ ਸਹਿਯੋਗ ਉਹਨਾਂ ਦੇ ਪਰਿਵਾਰ ਨੂੰ ਪ੍ਰਾਪਤ ਹੋਇਆ ਨਾ ਪ੍ਰਤੀਤ ਹੋਇਆ, ਤਾਂ ਹਿੰਦੁਸਤਾਨ ਦੀ ਪ੍ਰਧਾਨ ਮੰਤਰੀ ਨੂੰ ਵੀ ਚੇਤਾ ਆ ਗਿਆ। ਕਹਿ ਰਹੇ ਆ ਸਿੱਖਾਂ ਨੂੰ ਕਿ ਸਿੱਖ ਸਿੱਖਾਂ ਪ੍ਰਸਤ ਹੈ, ਸਿੱਖ 3 ਦਰਜਨਾਂ ਸ਼ਹੀਦ ਹੋ ਜਾਣ, ਸਿੱਖਾਂ ਦੇ ਇਸ਼ਟ ਨੂੰ ਅੱਗ ਲਾਈ ਜਾਵੇ, ਸਿੱਖਾਂ ਦੀ ਸੰਗਤਾਂ ਦੀ ਇਕੱਤਰ ਕੀਤੀ ਹੋਈ ਸਮੱਗਰੀ ਉਸ ਨੂੰ ਅੱਗ ਲਾ ਕੇ ਤਬਾਹ ਕੀਤਾ ਜਾਵੇ, ਉਹਦੀ ਕੋਈ ਇਨਕੁਆਰੀ ਨਹੀਂ। ਅਸ਼ੋਕ ਕੁਮਾਰ ਤੇ ਗੋਲੀ ਵੱਜੀ, ਮੌਤ ਦਾ ਸ਼ਿਕਾਰ ਹੋ ਗਿਆ, ਪੋਸਟ ਮਾਰਟਮ ਕਰਕੇ ਉਹਦੀ ਲਾਸ਼ ਉਹਨਾਂ ਦੇ ਵਾਰਸਾਂ ਨੂੰ ਦਿੱਤੀ ਗਈ, ਦੂਜੇ ਦਿਨ ਖਾਲਸਾ ਜੋ ਸੰਸਕਾਰ ਕੀਤਾ ਗਿਆ ਤੇ ਤੀਜੇ ਦਿਨ ਅੰਮ੍ਰਿਤ ਵੇਲੇ ਨੂੰ ਸਾਰਿਆਂ ਸਿੱਖਾਂ ਨੇ ਨਾਨਕ ਜਨਤਾ ਨੇ ਅਖਬਾਰਾਂ ਵਿਚ ਪੜ੍ਹ ਲਿਆ ਕਿ ਜੁਡੀਸ਼ਲੀ ਜਾਂਚ ਹੋਵੇਗੀ, ਜੱਜ ਨਿਯੁਕਤ ਕੀਤਾ ਗਿਆ। ਸਿੱਖਾਂ ਦੇ ਇਸ਼ਟ ਨੂੰ ਅੱਗ ਲਾਈ ਗਈ ਚੰਦੋਕਲਾਂ ਵਿਚ, ਜੱਜ ਨਿਯੁਕਤ ਹੋ ਗਿਆ, ਸਰਕਾਰੀ ਅਫੀਸਰ ਦੁਆਰਾ ਰਿੱਚ ਕਰਵਾ ਕੇ ਇਨਕੁਆਰੀ ਬੰਦ ਕਰਵਾ ਦਿੱਤੀ, ਕਿਉਂਕਿ ਸਿੱਖਾਂ ਦੇ ਇਸ਼ਟ ਦਾ ਸਤਿਕਾਰ ਤੇ ਮਾਣ ਹਿੰਦੂਆਂ ਦੇ ਇੱਕ ਸਪੁੱਤਰ ਜਿੰਨਾ ਤੇ ਹਿੰਦੂਆਂ ਦੀ ਇੱਕ ਬੀਬੀ ਇੰਦਰਾ ਗਾਂਧੀ ਜਿੰਨਾ ਵੀ ਰਹਿ ਨਹੀਂ ਗਿਆ। ਇੰਦਰਾ ਗਾਂਧੀ ਨੂੰ 1977 ਵਿਚ ਉਹਦੇ ਕੀਤੇ ਕਰਮ ਅਨੁਸਾਰ ਸੁਪਰੀਮ ਕੋਰਟ ਦੇ ਜੱਜ ਨੇ ਖਾਲਸਾ ਦੀ ਕੁਝ ਦਿਨਾਂ ਦੀ ਸਜ਼ਾ ਦਿੱਤੀ ਸੀ ਤੇ ਭੁਗਤਣ ਵਾਸਤੇ ਤਿਹਾੜ ਜੇਲ੍ਹ ਵਿਚ ਗਈ, ਤਾਂ ਉਸ ਦੇ ਸਹਿਯੋਗੀ ਪਾਂਡੇ ਹੋਣਾ ਨੇ, ਜਨੇਊ ਦੇ ਧਾਰਨੀਆਂ ਨੇ ਜਹਾਜ਼ ਅਗਵਾ ਕੀਤਾ, ਤਾਂ ਇੱਕ ਨੂੰ ਯੂਪੀ ਵਿਚ ਤੇ ਇੱਕ ਨੂੰ ਬਿਹਾਰ ਵਿਚ ਅਸੈਂਬਲੀ ਦੀ ਟਿਕਟ। ਤੇ ਜੇ ਸਿੱਖਾਂ ਨੇ ਆਪਣੇ ਇਸ਼ਟ ਵਾਸਤੇ ਜਹਾਜ਼ ਅਗਵਾ ਕਰ ਲਿਆ ਤਾਂ ਗਜਿੰਦਰ ਸਿੰਘ ਹੋਣਾ ਨੂੰ ਦੇਸ਼ ਇਨਕਾਰ ਤੇ ਫਾਂਸੀ ਦੀਆਂ ਧਮਕੀਆਂ, ਬੀਬੀ ਵਾਸਤੇ ਜਹਾਜ਼ ਅਗਵਾ ਹੋਵੇ ਤਾਂ ਅਸੈਂਬਲੀ ਦੇ ਵਿਚ ਰਹਾਇਸ਼ੀ ਕਮਰਾ, ਤੇ ਸਿੱਖ ਆਪਣੇ ਇਸ਼ਟ ਵਾਸਤੇ ਤੇ ਸਿੱਖ ਹੱਕਾਂ ਵਾਸਤੇ ਜਹਾਜ਼ ਅਗਵਾ ਕਰ ਲਵੇ ਤੇ ਲੱਤ ਚ ਟੀਕਾ ਲਾ ਕੇ ਲੱਤ ਗਾਲੀ ਜਾਂਦੀ ਹੈ, ਤੇ ਜੇ ਸਿੱਖ ਜਹਾਜ਼ ਅਗਵਾ ਕਰ ਲਵੇ ਤਾਂ ਮਨਜੀਤ ਸਿੰਘ ਉਰਫ ਮਨਜੀਤ ਸਿੰਘ ਨੇ ਗੋਲੀ ਮਾਰ ਕੇ 20 ਅਗਸਤ ਨੂੰ ਰਾਜਾ ਸੰਸਦੀ ਤੇ ਮੌਤ ਦੇ ਘਾਟ ਉਤਾਰਿਆ ਜਾਂਦਾ ਹੈ। ਪਰ ਜੇ ਇੱਕ ਪੰਡਤਾਂ ਦੀ ਬੀਬੀ ਵਾਸਤੇ ਜਹਾਜ਼ ਅਗਵਾ ਹੋ ਜਾਵੇ ਤੇ ਕਹਿੰਦੇ ਦੇਸ਼ ਭਗਤੀ, ਤੇ ਜੇ ਸਟੇਜ ਤੋਂ ਕਿਤੇ ਇਹੋ ਜਿਹਾ ਬਿਆਨ ਕੀਤਾ ਜਾਵੇ, ਇਹਦੀ ਲੌਂਗੋਵਾਲ ਨੂੰ ਆਪਣਾ ਬਿਆਨ ਵਾਪਸ ਲੈਣਾ ਚਾਹੀਦਾ ਹੈ। ਭਿੰਡਰਾਂ ਵਾਲਾ ਸਖ਼ਤ ਬੋਲਦਾ। ਅੱਜ ਮੇਰੇ ਕੋਲ ਟੈਲੀਵਿਜ਼ਨ ਵਾਲੇ ਆਏ ਸੀ ਜਲੰਧਰ ਤੋਂ, ਕਹਿਣ ਲੱਗੇ ਜੀ ਟੈਲੀਵਿਜ਼ਨ ਤੇ ਤੁਹਾਡਾ ਬਿਆਨ ਅਸੀਂ ਜਨਤਾ ਨੂੰ ਸੁਣਾਉਣਾ ਚਾਹੁੰਦੇ ਹਾਂ। ਮੈਂ ਦਿਲ ਹੈਗਾ ਸੁਣਾਉਣ ਦਾ, ਜਾਨ ਹੈਗੀ ਆ, ਸਵਾਸ ਹੈਗੇ ਆ, ਟੈਲੀਵਿਜ਼ਨ ਤੋਂ ਭਿੰਡਰਾਂ ਵਾਲੇ ਦਾ ਬਿਆਨ ਸੁਣਾਉਣ ਜੋਗੇ? ਕਹਿੰਦੇ ਜੀ ਹੈ ਤਾਂ ਸਹੀ, ਸੁਣ ਕੇ ਪਤਾ ਨਹੀਂ ਰਹਿਣ ਕਿ ਨਾ। ਇਹ ਮੈਂ ਗੁਰੂ ਦੀ ਹਜ਼ੂਰੀ 'ਚ ਖੜਾ, ਇਹ ਗੱਲ ਝੂਠ ਨਹੀਂ ਕਰ ਰਿਹਾ, ਜਿਹੜੇ ਗੱਲਾਂ ਉਹਨਾਂ ਨਾਲ ਹੋਈਆਂ। ਕਹਿੰਦੇ ਜੀ ਇੱਕ ਡੇਢ ਆਪਣਾ 2.25 ਮਿੰਟ ਦੀ ਵਿਚਾਰ ਤੇ 1.10 ਮਿੰਟਾਂ ਦੀ ਵਿਚਾਰ, ਪਰ ਗੁਰਬਾਣੀ ਦੀ ਕਥਾ ਸੁਣਾ ਦਿਓ। ਜੇ ਪਹਿਲਾਂ ਦੱਸ ਦਿਓ ਭਰਨ ਤੋਂ ਤਾਂ ਚੰਗਾ, ਮੈਂ ਸੁਣ ਲਵੋ ਪਹਿਲਾਂ ਜੇ ਭਰ ਲਵੋ ਤਾਂ ਵੀ ਠੀਕ ਆ, ਨਾ ਤਾਂ ਚਲੋ ਗੁਰਮਤਿ ਦੀ ਵਿਚਾਰ ਸਹੀ। ਕਹਿੰਦੇ ਜੀ ਗੁਰਬਾਣੀ ਉਹਨਾਂ ਦੀ ਸੁਣਾਇਓ ਜਿਹੜੇ ਸ਼ਾਸਤਰ ਧਾਰੀ ਨਹੀਂ ਸੀ। ਮੈਂ ਉਹਨਾਂ ਦੀ ਸੁਣ ਲਓ, ਭਗਤ ਕਬੀਰ ਜੀ ਨੇ ਕੋਈ ਸ਼ਾਸਤਰ ਧਾਰਨ ਨਹੀਂ ਕੀਤਾ। ਮੈਂ ਕਾਂਸੀ ਗਿਆ, ਕਾਂਸੀ ਕਰਵਾਤ ਦੇ ਲਾਗੇ ਹੀ ਕਬੀਰ ਜੀ ਦਾ ਚਬੂਤਰਾ ਹੈ, ਉੱਥੇ ਮਾਲਾ ਬੜੀ ਲੰਮੀ, ਉਹ ਸ਼ਾਸਤਰਾਂ ਵਿੱਚ ਨਹੀਂ ਆਉਂਦੀ। ਭਗਤ ਕਬੀਰ ਜੀ ਦਾ ਗੁਰਬਾਣੀ ਚ ਸ਼ਬਦ ਆਉਂਦਾ, ਗਗਨ ਦਮਾਮਾ ਬਾਜਿਓ ਪਰਿਓ ਨਿਸ਼ਾਨੇ ਕਾਹੋ, ਖੇਤ ਜੋ ਮੰਗੋ ਸੂਰਮਾ ਅਵਜੂਜਨ ਕੋ ਦਾਓ, ਦੂਰਾ ਸੋ ਪਹਿਚਾਨੀਆਂ ਜੋ ਲਹਿਰਾ ਦੀਨ ਕੇ ਹੇਤ, ਪੁਰਜਾ ਪੁਰਜਾ ਕੱਤ ਮਰਿਆ ਕਬੂ ਨਾ ਸ਼ਾਦਾ ਖੇਤ। ਮੈਂ ਇਹਦੀ ਕਥਾ ਸੁਣਾ ਦੀਏ ਵੀ ਅਰਥ ਕੀ ਹੈ। ਕਹਿੰਦੇ ਜੀ ਇਹ ਤਾਂ ਗਰਮ ਜਿਹਾ ਕੰਮ ਹੈ। ਮੈਂ ਗੁਰੂ ਨਾਨਕ ਦੇਵ ਜੀ ਦੀ ਬਾਣੀ ਸੁਣਾ ਦਿੰਦਾ ਵਾਰਾਂ ਤੋਂ ਵਧੀਕ। ਕਹਿੰਦੇ ਉਹ ਸੁਣਾ ਦਿਓ ਸ਼ਾਂਤੀ ਹੋਵੇਗੀ। ਬੇਨਤੀ ਕੀਤੀ ਜਾਓ ਤਾਂ ਪ੍ਰੇਮ ਖੇਲਣ ਕਾ ਚਾਓ, ਫਿਰ ਤਰ ਤਲੀ ਗਲੀ ਮੇਰੀ ਆਓ, ਇਸ ਮਾਰਗ ਪੈਰ ਧਰੀਜਾ ਫਿਰ ਦੀਜਾ ਕਾਰਨਾ ਤੀਜਾ ਨਾਲ ਕਰਾੜਾ ਦੋਸਤੀ, ਨਾਲ ਕਰਾੜਾ ਦੋਸਤੀ, ਕੂੜੀ ਕੂੜਾ ਪਾਏ ਮਰਨ ਨਾ ਜਾਤਾ ਮੂਲਿਆ, ਆਵੇ ਕਿੱਤਾ ਥਾਏ ਪਹਿਲਾਂ ਮਰਨ ਕਬੂਲ, ਜੀਵਨ ਕੀ ਛੱਡ ਆਸ। ਇਹ ਤਾਂ ਕਹਿੰਦੇ ਅਸੀਂ ਮਰਨ ਬਚ ਗਏ ਤੇ ਭਾਵੇਂ ਜੇ ਛੁੱਜੜ ਜੇ, ਗੁਰਬਾਣੀ ਕਹਿ ਰਹੀ ਆ ਪਹਿਲਾਂ ਮਰਨ ਕਬੂਲ, ਜੀਵਨ ਕੀ ਛੱਡ ਆਸ, ਉਹ ਸਭਨਾ ਕੀ ਰੇਣਕਾ ਤੋ ਆਓ ਹਮਾਰਾ ਪਾਸ। ਸਮਾਪਤੀ ਦੀ ਪੰਕਤੀ ਜੋ ਚੋਜੀ ਪ੍ਰੀਤ ਨੇ ਸਿੱਖਾਂ ਵਾਸਤੇ ਉਚਾਰੀ ਹੈ ਤੇ ਆਪ ਅਕਾਲ ਪੁਰਖ ਅੱਗੇ ਬੇਨਤੀ ਕੀਤੀ ਤੇ ਸਿੱਖਾਂ ਨੂੰ ਮੰਗ ਲੈ ਕੇ ਦਿੱਤੀ ਹੈ, ਜਬ ਆਪ ਕੀ ਔਗ ਨਿਦਾਨ ਬਣੇ ਆਪੀ ਰਣ ਮੈਂ ਤਬ ਜੂਝ ਮਰੋ। ਮੈਂ ਕਿਹਦੀ ਕਸਰ ਸੁਣਾ ਦੀਏ ਜੀ, ਇਹ ਤਾਂ ਕੰਮ ਗਰਮ ਜਿਹਾ ਹੈ। ਫਿਰ ਮੈਂ ਨਰਮ ਤਾਂ ਸ਼ਾਸਤਰਾਂ ਵਾਲਾ ਤਾਂ ਗਰਮ ਹੋਊ ਹੋਰ। ਕਹਿੰਦੇ ਜੀ ਕੁਝ ਨਾ ਕੁਝ, ਮੈਂ ਦੋ ਕੁ ਮਿੰਟ ਦੇ ਵਿੱਚੋਂ ਪੌਣੇ ਕੁ ਦੋ ਮਿੰਟ ਲਾਏ, ਉਹਦੇ ਚ ਸੁਣਾ ਦਿੱਤਾ ਵੀ ਅਸੀਂ ਦੇਸ਼ ਦੀ ਅਖੰਡਤਾ ਚਾਹੁੰਦੇ ਹਾਂ, ਏਕਤਾ ਦੇ ਹਾਮੀ ਹਾਂ, ਮਿਲ ਕੇ ਚੱਲੋ। ਜੇ ਗੌਰਮੈਂਟ ਸ਼ਾਂਤੀ ਚਾਹੁੰਦੀ ਹੈ ਤੇ ਆਨੰਦਪੁਰ ਦੇ ਮਤੇ ਦਾ ਐਲਾਨ ਕਰ ਦੇਵੇ। ਜਦੋਂ ਤੱਕ ਆਨੰਦਪੁਰ ਦੇ ਮਤੇ ਦਾ ਐਲਾਨ ਨਹੀਂ ਹੁੰਦਾ ਤਦੋਂ ਤੱਕ ਸ਼ਾਂਤੀ ਕਦਾ ਚਿੱਤ ਵੀ ਨਹੀਂ ਹੋ ਸਕੇਗੀ। ਇਹ ਸ਼ਾਂਤੀ ਰੱਖਣੀ ਜਾਂ ਭੰਗ ਕਰਨੀ ਇਹਦੀ ਜ਼ਿੰਮੇਵਾਰੀ ਗੌਰਮੈਂਟ ਦੇ ਜ਼ਿੰਮੇ ਹੈ। ਮੈਨੂੰ ਪੁੱਛਿਆ ਜਾਂਦਾ ਸੰਤ ਜੀ ਤੁਸੀਂ ਖਾਲਸਾ ਦੇ ਹਾਮੀ ਹੋ ਜਾਂ ਨਹੀਂ, ਤਾਂ ਉਹਦਾ ਉੱਤਰ ਦਾਸ ਨੇ ਦਿੱਤਾ ਕਿ ਅਸੀਂ ਨਾ ਖਾਲਸਾ ਦੇ ਹਮਾਇਤੀ ਹਾਂ ਨਾ ਵਿਰੋਧੀ ਹਾਂ, ਦੇਸ਼ ਵਿਚ ਰਹਿਣਾ ਚਾਹੁੰਦੇ ਹਾਂ। ਸਾਨੂੰ ਸੈਂਟਰ ਗੌਰਮੈਂਟ ਦੱਸੇ ਨਾਲ ਰੱਖਣਾ ਜਾਂ ਨਹੀਂ ਰੱਖਣਾ, ਜੇ ਖਾਲਸਾ ਨੇ ਅਰਕੀ ਦੇ ਦਿੱਤਾ ਤੇ ਵਾਜਦੇ ਵਾਜੀ ਲੈ ਲੈਣਾ। 1947 ਵਾਲੀ ਗਲਤੀ ਨਹੀਂ ਕਰਨੀ, ਜ਼ਰੂਰ ਲਵਾਂਗੇ, ਮੰਗਦੇ ਹਾਂ ਨਹੀਂ ਤੇ ਦਿੱਤਾ ਛੱਡਦੇ ਨਹੀਂ। ਕਹਿੰਦੇ ਜੀ ਪਹਿਲੀਆਂ ਦੋ ਗੱਲਾਂ ਤਾਂ ਕਹਿ ਰਹੇ ਕਿ ਖ਼ਬਰਾਂ ਚ ਪਿਛਲੀਆਂ ਮੁਸ਼ਕਲ, ਇਹ ਹੱਸਣ ਵਾਲੀ ਗੱਲ ਨੀ ਸੋਚਣ ਵਾਲੀ ਗੱਲ ਹੈ। ਜੇ ਤਾਂ ਗੱਲ ਕਰੋ ਕੁਰਸੀ ਵਾਲਿਆਂ ਦੀ, ਜੇ ਗੱਲ ਕਰੋ ਟੋਪੀ ਵਾਲਿਆਂ ਦੀ, ਜੇ ਗੱਲ ਕਰੋ ਖੱਦਰ ਦੀ ਪੱਗ ਵਾਲਿਆਂ ਦੀ, ਫੇਰ ਤਾਂ ਜੀ ਸ਼ਾਂਤੀ ਆ ਤੇ ਖ਼ਬਰ ਦੇ ਦਿਆਂਗੇ। ਮੈਂ ਪੁੱਛਿਆ ਕੀ ਕਾਰਨ ਆ ਖ਼ਬਰ ਕਿਉਂ ਨੀ ਦਿੰਦੇ? ਕਹਿੰਦੇ ਜੀ ਸਾਨੂੰ ਬੀਬੀ ਇੰਦਰਾ ਗਾਂਧੀ ਦਾ ਬਹੁਤ ਡਰ ਹੈ। ਮੈਂ ਉੱਥੇ ਮਹਿਸੂਸ ਕੀਤਾ ਤੇ ਉਹਨਾਂ ਨੂੰ ਕਿਹਾ ਵੀ ਇਹ ਗੁਰਮੁਖੋ ਮੇਰੇ ਤੋਂ ਗਲਤੀ ਹੋ ਗਈ। ਕਹਿੰਦੇ ਕੀ? ਮੈਂ ਕਿਹਾ ਮੈਨੂੰ ਨੀ ਸੀ ਪਤਾ ਕਿ ਤੁਸੀਂ ਬੀਬੀ ਦੇ ਅਧੀਨ ਹੋ ਤੇ ਜਿਹੜਾ ਮਰਦ ਦੇ ਅਧੀਨ ਹੋ ਕੇ ਚੱਲੇ ਉਹ ਬੀਬੀ ਦੀ ਅਧੀਨਗੀ ਮੰਨਣ ਵਾਲੇ ਨਾਲ ਗੱਲ ਕਰਨੀ ਉਹਦੇ ਵਾਸਤੇ ਬੇਵਕੂਫੀ ਆ। ਅਸੀਂ ਗੁਰੂ ਗੋਬਿੰਦ ਸਿੰਘ ਸਾਹਿਬ ਮਰਦ ਦੇ ਅਧੀਨ ਹੈ, ਕਿਸੇ ਤੁਹਾਡੇ ਵਰਗੀ ਬੀਬੀ ਦੇ ਅਧੀਨ ਨਹੀਂ। ਸ਼ਰਮਿੰਦਗੀ ਨਾਲ ਮੂੰਹ ਨੀਵਾਂ ਜਿਹਾ ਕਰ ਲਿਆ। ਕਹਿੰਦਾ ਜੀ ਸਾਨੂੰ ਤਾਂ ਪਤਾ ਨਹੀਂ ਸੀ, ਪਿੱਛੋਂ ਸਿੱਖ ਕੌਮ ਦੀ ਗੱਲ ਜਦੋਂ 8 ਮਿੰਟ ਦਾ ਟਾਈਮ ਦਿੱਤਾ। ਕਹਿੰਦਾ ਜੀ ਸਿੱਖ ਕੌਮ ਬਾਰੇ ਕੋਈ ਵਿਚਾਰ ਦੇ ਦਿਓ। ਮੈਂ ਕਿਹਾ ਵਿਚਾਰ ਤਾਂ ਦੇ ਦਾਂਗਾ, ਟੈਲੀਵਿਜ਼ਨ ਤੋਂ ਸੁਣਾ ਦਿਓਗੇ? ਕਹਿੰਦੇ ਠੰਡਾ ਠੰਡਾ ਹੋਇਆ ਤੇ ਮੈਂ ਠੰਡਾ ਤਾਂ ਹੈ, ਜੋ ਤੁਹਾਡਾ ਲੀਡਰਾਂ ਨੇ ਕੀਤਾ ਉਹਦੇ ਆਧਾਰ ਤੇ ਸੁਣਾ ਦਿੰਦਾ। ਕਲਗੀ ਧਰ ਦੇ ਆਧਾਰ ਤੇ ਕਿਆ ਹੋਇਆ ਬਚਨ ਤਾਂ ਤੁਹਾਨੂੰ ਚੰਗਾ ਨੀ ਲੱਗਣਾ। ਮੈਂ ਕਿਹਾ ਜੀ ਸਿੱਖ ਵੱਖਰੀ ਕੌਮ ਹੈ, ਸਾਂਡਲ ਸਾਹਿਬ ਨੇ ਭਾਵੇਂ ਕਿਹਾ, ਮੈਂ ਉਹਨਾਂ ਦਾ ਸਤਿਕਾਰ ਕਰਦਾ, ਬਜ਼ੁਰਗ ਆ ਸਿਆਣੇ ਹੈ, ਬਾਕੀ ਅਕਾਲੀ ਦਲ ਨੇ ਬਚਪਨ ਤੋਂ ਮੋਢੇ ਨਾਲ ਮੋਢਾ ਲਾ ਕੇ ਚੱਲ ਰਹੇ ਹੈ। ਉਹਨਾਂ ਨੇ ਇਸ਼ਾਰਾ ਕੀਤਾ ਜੀ ਅਖਵਾਉਣ ਦੀ ਕੀ ਲੋੜ ਹੈ, ਲੋੜ ਨਹੀਂ। ਟੈਲੀਵਿਜ਼ਨ ਵਾਲੇ ਨੂੰ ਮੈਂ ਕਿਹਾ ਸੀ ਸਾਨੂੰ ਤੁਸੀਂ ਪੁੱਛ ਰਹੇ ਹੋ ਪਰ ਸਾਨੂੰ ਇਹਨਾਂ ਤੋਂ ਪੁੱਛ ਲਿਆ ਕਰੋ ਤੁਹਾਨੂੰ ਸਿੱਖ ਵੱਖਰੀ ਕੌਮ ਕਹਿਣ ਦੀ ਲੋੜ ਕਿਉਂ ਪਈ ਇਹ ਵੀ ਪ੍ਰਸ਼ਨ ਕਰ ਲਿਆ ਕਰੋ ਕਦੇ ਫਿਰ ਤੁਹਾਨੂੰ ਦੱਸੀਏ ਸਿੱਖ ਨਿਸ਼ਚੈ ਵਾਸਕ ਵੱਖਰੀ ਕੌਮ ਹੈ ਜੋ ਪੋਲੀਟੀਕਲ ਲੋਕਾਂ ਨੇ ਵੰਡ ਕੀਤੀ ਉਹਦੇ ਆਧਾਰ ਤੇ ਤਿਰੰਗਾ ਝੰਡਾ ਬਣਿਆ ਉਹਦੇ ਵਿਚ ਤਿੰਨ ਰੰਗ ਬਣਾਏ ਗਏ ਇੱਕ ਖਾਲਸੇ ਦਾ ਇੱਕ ਮੁਸਲਮਾਨਾਂ ਦਾ ਤੇ ਇੱਕ ਚਿੱਟੀ ਚਾਦਰ ਵਾਲਿਆਂ ਦਾ ਕਹਿ ਲਵਾਂ ਉਹਨਾਂ ਤਿੰਨਾਂ ਰੰਗਾਂ ਚੋਂ ਚਿੱਟਾ ਰੰਗ ਉੱਪਰ ਸੀ ਤੇ ਅੱਗੇ ਮਸ਼ੀਨ ਗੰਨਾਂ ਵੀਰ ਦਿੱਤੀਆਂ ਤੇ ਜਦੋਂ ਅੰਗਰੇਜ਼ਾਂ ਨੇ ਕਿਹੜੇ ਇੱਧਰ ਝੰਡਾ ਮਾਰਚ ਕਰੂਗਾ ਗੋਲੀਆਂ ਚੱਲਣਗੀਆਂ ਤੇ ਮੋਤੀ ਲਾਲ ਤੇ ਪਟੇਲ ਤੇ ਮਹਾਤਮਾ ਗਾਂਧੀ ਇਕੱਠੇ ਹੋ ਕੇ ਲੱਗੇ ਘੁਸਰ ਘੁਸਰ ਕਰਨ ਜੀ ਹੁਣ ਅੱਗੇ ਕਿਹਨੂੰ ਲਾਈਏ ਹੁਣ ਜੀ ਬਾਬਾ ਖੜਕ ਸਿੰਘ ਜੀ ਅੱਗੇ ਜਾਣ ਤੇ ਚੰਗਾ ਬਾਬਾ ਖੜਕ ਸਿੰਘ ਕੋਲੇ ਆ ਪੁੱਛਿਆ ਬਾਬਾ ਜੀ ਤੁਸੀਂ ਅੱਗੇ ਲੱਗੋ ਕਹਿੰਦੇ ਮੈਂ ਤਿਆਰ ਹਾਂ ਪਰ ਝੰਡੇ ਤੋਂ ਇਨਸਾਫ਼ ਕਰਾ ਲਵੋ ਜਿਹੜਾ ਰੰਗ ਉੱਪਰ ਹੈ ਉਹ ਅੱਗੇ ਲੱਗ ਜਾਓ ਜਿਹੜਾ ਰੰਗ ਥੱਲੇ ਉਹ ਪਿੱਛੇ ਲੱਗ ਜਾਓ ਕਹਿੰਦੇ ਜੀ ਰੰਗ ਤਾਂ ਫਿਰ ਤੁਹਾਡਾ ਥੱਲੇ ਹੈ ਫਿਰ ਮੈਂ ਤੀਜੇ ਥਾਂ ਤੇ ਆ ਜਾਊ ਪਹਿਲਾਂ ਦੋ ਜਾਣੇ ਤਾਂ ਚੱਲੋ ਅੱਗੇ ਬਾਬਾ ਜੀ ਇਹ ਤਾਂ ਸਾਡੇ ਵਾਸਤੇ ਮੁਸ਼ਕਿਲ ਹੈ ਤੇ ਅਸੀਂ ਝੰਡਾ ਬਦਲ ਦਿੰਦੇ ਰੰਗ ਉੱਪਰ ਕਰ ਦਿੰਦੇ ਹਾਂ ਰੰਗ ਉੱਪਰ ਕਰ ਦਿੱਤਾ ਬਾਬਾ ਖੜਕ ਸਿੰਘ ਜੀ ਅੱਗੇ ਲੱਗੇ ਛਾਤੀ ਵਿਚ ਵੀ ਗੋਲੀ ਖਾਣੀ ਹੈ ਸਿੱਖ ਵੱਖਰੀ ਕੌਮ ਹੈ ਰੰਗ ਉੱਪਰ ਹੈ ਤੇ ਕੁਰਸੀ ਤੇ ਬੈਠਣਾ ਤੇ ਕੇਸਰੀ ਰੰਗ ਥੱਲੇ ਤੇ ਚਿੱਟਾ ਰੰਗ ਉੱਪਰ ਹੈ ਇਹ ਸਿਰਕਾ ਪ੍ਰਾਸੀ ਦਾ ਨਾਚ ਹੈ 10 ਅਕਤੂਬਰ 1947 ਨੂੰ ਜਰਾਂ ਪੇਸ਼ਾ ਕਰਾਰ ਦਿੱਤਾ ਗਿਆ ਮੈਂ ਉਹਨਾਂ ਨੂੰ ਪੁੱਛ ਲਿਆ ਵੀਰਾਂ ਨੂੰ ਉਹ ਜੇ ਸਿੱਖ ਵੱਖਰੀ ਕੌਮ ਨਹੀਂ ਸੀ ਜਾਂ ਤੁਸੀਂ ਨਹੀਂ ਮੰਨਦੇ ਤਾਂ ਇਹ ਜਰਾਂ ਪੇਸ਼ਾ ਜਿਹੜਾ ਕਰਾਰ ਦਿੱਤਾ ਹਿੰਦੂਆਂ ਨੂੰ ਕਿਉਂ ਨਾ ਦੇ ਦਿੱਤਾ ਕਹਿੰਦੇ ਜੀ ਜਵਾਬ ਕੋਈ ਨਹੀਂ ਸੋ ਜਿਹੜੀਆਂ ਗੱਲਾਂ ਇਹ ਉਹਦੀਆਂ 10-15 ਪੁਆਇੰਟ ਮੈਂ ਉਹਦੇ ਚ ਦਿੱਤੇ ਆ ਤੇ ਹੱਥ ਜੋੜ ਕੇ ਜਾਣ ਲੱਗੇ ਕਹਿੰਦੇ ਜੀ ਮੁਆਫ਼ੀ ਦੇ ਦਿਓ ਸਿੱਖ ਵੱਖਰੀ ਕੌਮ ਦਾ ਤਾਂ ਸੁਣਾਇਆ ਨਹੀਂ ਜਾਣਾ ਤੇ ਜਿਹੜਾ ਏਕਤਾ ਦਾ ਕਿਹਾ ਤੇ ਦੇਸ਼ ਦੀ ਅਖੰਡਤਾ ਦਾ ਕਿਹਾ ਇਹ ਤਾਂ ਸੁਣਾ ਦਿਆਂਗੇ ਪਰਸੋਂ ਚੌਥੇ ਅਸੀਂ ਆਵਾਂਗੇ ਫਿਰ ਹੋਰ ਭੜਕ ਲਜਾਵਾਂਗੇ ਦਾਸ ਨੇ ਉਹਨਾਂ ਨੂੰ ਕਿਹਾ ਜੇ ਤਾਂ ਸਾਰਾ ਸੁਣਾ ਦਿਓਗੇ ਤੇ ਆਉਂਦਿਆਂ ਨੂੰ ਭਰ ਦੂੰਗਾ ਤੇ ਜੇ ਸਾਰਾ ਇਹਦੇ ਵਿੱਚ ਨਹੀਂ ਸੁਣਾਉਣਾ ਤੇ ਸਿੱਖਾਂ ਨਾਲ ਤੁਸੀਂ ਉਹ ਸਿਰਕਾ ਪ੍ਰਸ਼ਨ ਦਾ ਨਾਚ ਕਰਨਾ ਤੇ ਫਿਰ ਚੁੱਪ ਕਰਕੇ ਬੈਠੇ ਰਹੋ ਤੇ ਚੰਗਾ ਜਾਂ ਡੱਬਾ ਜਾ ਕਿਸੇ ਨੇ ਖੋਹ ਖਾ ਲੈਣਾ ਮੁੜ ਕੇ ਮੈਨੂੰ ਰੋਵੋਗੇ ਸੋ ਖਾਲਸਾ ਜੀ ਇਕੱਠੇ ਰਹੋ ਮਿਲ ਕੇ ਚੱਲੋ ਤੇ ਸ਼ਸਤਰਧਾਰੀ ਹੋਵੋ ਭਾਵੇਂ ਰਹਿਣ ਆਪਾਂ ਹੋ ਰਿਹਾ ਸ਼ਾਂਤਮਈ ਸ਼ਾਂਤਮਈ ਹਾਮੀ ਮੈਂ ਵੀ ਇਹੋ ਜਿਹਾ ਪਰ ਐਸੀ ਸ਼ਾਂਤਮਈ ਦਾ ਮੈਂ ਬਿਲਕੁਲ ਹਾਮੀ ਨਹੀਂ ਤੇ ਜਿੱਥੇ ਸਿੱਖਾਂ ਦੀਆਂ ਲੜਕੀਆਂ ਨੰਗੀਆਂ ਕਰਕੇ ਉਹਨਾਂ ਦੀ ਬੇਪਤੀ ਕੀਤੀ ਜਾਵੇ ਤੇ ਫਿਰ ਕਿਹਾ ਜਾਵੇ ਸ਼ਾਂਤਮਈ ਆ ਜਿਹੜੇ ਸਿੰਘ ਉੱਠਦੇ ਆ ਮੈਂ ਬੋਲਣਾ ਨਹੀਂ ਬਹੁਤਾ ਇੱਕ ਤੁਹਾਨੂੰ ਤਸਵੀਰ ਵਿਖਾਉਣੀ ਹੈ ਜਦੋਂ ਤਾਂ ਸਟੇਜ ਤੇ ਬੋਲੀ ਦਾ ਬਾਬਾ ਜੀ ਇੱਕ ਮਿੰਟ ਕਹਿੰਦਾ ਖੁੱਚਾ ਨੂੰ ਮੁੜ ਕੇ ਆ ਗਿਆ ਪਿੰਟ ਭਿੱਜ ਗਈ ਮੁੜ ਕੇ ਨਾ ਤੇ ਜਦੋਂ ਬੈਠਾ ਉਹਨੇ ਆਸਣ ਤੇ ਰੋਟੀ ਨਹੀਂ ਖਾਣ ਦਿੰਦੇ ਸੰਤ ਜੀ ਹੁਕਮ ਕਰੋ ਇਹ ਉੱਥੋਂ ਵਾਲਾ ਹੁਕਮ ਮਿੱਠਾ ਇੱਥੋਂ ਵਾਲਾ ਕੌੜਾ ਹਜ਼ੂਰ ਦੀ ਹਜ਼ੂਰੀ ਵਾਲਾ ਤੇ ਇੰਨਾ ਹੁੰਦਾ ਵੀ ਇੱਥੇ ਕੀਤਾ ਮੰਨਣਾ ਪੈਣਾ ਉੱਥੇ ਕਿਹਾ ਪਿੰਡਾਂ ਵਾਲੇ ਮੁੱਕਰ ਜਾਣਗੇ ਤੇ ਤਾਂ ਉੱਠ ਚੱਲੇ ਹੈ ਮੈਂ ਇੱਕ ਬੇਨਤੀ ਵੰਗਾਰ ਕੇ ਕਰਨੀ ਚਾਹੁੰਦਾ ਵੰਗਾਰ ਕੇ ਪੱਗਾਂ ਵਧੀਆਂ ਆਪਣੇ ਸਾਰਿਆਂ ਦੇ ਤੇ ਗੁਰੂ ਕੇ ਪੁੱਤਰ ਹੋਣਗੇ ਭਾਵੇਂ ਦਾੜੇ ਕਿਸੇ ਦੀ ਕੱਟੀ ਆ ਤੇ ਭਾਵੇਂ ਰੱਖੀ ਹੈ ਜੇ ਪੁੱਛੋ ਤੇ ਉਹ ਕਹਿੰਦਾ ਜੀ ਮੈਂ ਸਿੰਘ ਹੈ ਮੈਂ ਸਿੱਖ ਹੈ ਪੁੱਤਰ ਹਾਂ ਗੁਰੂ ਦਾ ਤੇ ਗੌਰਮੈਂਟ ਨੂੰ ਵੀ ਦੱਸਣਾ ਚਾਹੁੰਦਾ ਤੇ ਪ੍ਰਧਾਨ ਮੰਤਰੀ ਨੂੰ ਵੀ ਦੱਸਣਾ ਚਾਹੁੰਦਾ ਕਈ ਕਹਿੰਦੇ ਜੀ ਇੱਥੇ ਕਹਿ ਦੇਣਾ ਸੁਣਦਾ ਨਹੀਂ ਸੁਣੂੰਗੀ ਜ਼ਰੂਰ ਉਹ ਜਦੋਂ ਉਹੋ ਜਿਹਾ ਕੰਮ ਹੋਵੇ ਬਹੁਤ ਛੇਤੀ ਸੁਣਦੇ ਹੈ ਸਿੱਖਾਂ ਨੂੰ ਫਿਰਕਾ ਪ੍ਰਸਤ ਤੇ ਅੱਤਵਾਦੀ ਵੱਖਵਾਦੀ ਉਗਰਵਾਦੀ ਕਿਹਾ ਜਾ ਰਿਹਾ ਪਰ ਪੱਗਾਂ ਵਾਲੇ ਵੀਰੋ ਲਾਹਣਤਾ ਚ ਆਪਣੀ ਜ਼ਿੰਦਗੀ ਨੂੰ ਸਰਕਾਰ ਆਪਣੇ ਮਨੁੱਖਾ ਜਨਮ ਨੂੰ ਢੇਲੇ ਦਾ ਲਾਲਾ ਮਰ ਗਿਆ ਲਾਲਾ ਜਗਤ ਨਾਰਾਇਣ ਉਹਦੀ ਲਾਸ਼ ਉਹਦੇ ਪੁੱਤਰ ਰਮੇਸ਼ ਨੂੰ ਦਿੱਤੀ ਗਈ ਉਹ ਮਰਿਆ ਕਿਉਂ ਭਾਵੇਂ ਕੇਸ ਚੱਲਦਾ ਕੀ ਕਹਿੰਦੇ ਅਸਰ ਪਊਗਾ ਪੈਂਦਾ ਰਹੇ ਕੋਈ ਫਰਕ ਨਹੀਂ ਪੈਣਾ ਦੋ ਹੀ ਅੰਦਰ ਫਾਂਸੀ ਚੜ ਜਾਣਗੇ ਚੜ ਜਾਣ ਲਾਲਾ ਜਗਤ ਨਾਰਾਇਣ ਕਿਉਂ ਮਰਿਆ ਉਹਨੇ ਅਖਬਾਰਾਂ 'ਚ ਖਬਰ ਦਿੱਤੀ ਕਿ ਗੁਰੂ ਗੋਬਿੰਦ ਸਿੰਘ ਜੀ ਸ਼ਾਹਜਾਦਿਆਂ ਦੀ ਤਰ੍ਹਾਂ ਜੀਵਨ ਬਤੀਤ ਕਰਨ ਵਾਲੇ ਸੀ ਬੜੇ ਭਾਰੀ ਸ਼ੌਂਕੀ ਸੀ ਤੇ ਇਹਦੂ ਮੰਦ ਭਾਸ਼ਾ ਵਰਤੀ ਹੋਰ। ਸੱਚਖੰਡ ਵਾਸੀ ਜਥੇਦਾਰ ਗਿਆਨੀ ਗੁਰਦਿਆਲ ਸਿੰਘ ਜੀ ਅਜਨੋਹਾ ਉਹ ਬਾਹਰ ਗਏ ਤੇ ਲਾਲਾ ਜਗਤ ਨਾਰਾਇਣ ਨੇ ਕਿਹਾ ਕਿ ਜਥੇਦਾਰ ਦਾ ਜਿਹੜਾ ਪਾਸ ਬਾਹਰ ਦਾ ਬਣਿਆ ਉਹ ਰੱਦ ਕੀਤਾ ਜਾਵੇ, ਕੈਂਸਲ ਕੀਤਾ ਜਾਵੇ, ਕਿਉਂਕਿ ਜਥੇਦਾਰ ਜੀ ਦੇਸ਼ ਦੇ ਗਦਾਰ ਹੈ, ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਪ੍ਰਧਾਨ ਗੁਰਚਰਨ ਸਿੰਘ ਜੀ ਕੌੜਾ ਗਦਾਰ ਹੈ। ਪਰ ਕਿਸੇ ਸਿੱਖ ਦੇ ਕੰਨ ਤੇ ਵੀ ਨਹੀਂ ਸਰਕੀ, ਕਿਸੇ ਗੌਰਮੈਂਟ ਦੇ ਨਹੀਂ ਸਰਕੀ ਤੇ ਕਿਸੇ ਹਿੰਦੂ ਭਾਈ ਦੇ ਨਹੀਂ ਸਰਕੀ। ਫੈਡਰੇਸ਼ਨ ਦੇ ਵਿਦਿਆਰਥੀਆਂ ਨੇ ਕੁਝ ਕੁ ਪੱਤਰ ਅਖਬਾਰਾਂ ਨੇ ਸਾੜ ਦਿੱਤੇ, ਉਹਨਾਂ ਤੇ ਮੀਸਾਂ ਲੱਗੀ ਕੁੱਟਾਂ ਸਾੜੀਆਂ ਤੇ ਕਿਸੇ ਗੁਰੂ ਕੇ ਪਿਆਰੇ ਤੋਂ ਨਾ ਰਿਹਾ ਗਿਆ ਆਪਣੇ ਪਿਓ ਦੀ ਬੇਇੱਜ਼ਤੀ ਹੁੰਦੀ ਵੇਖ ਕੇ। ਕਿਸੇ ਅਣਖ ਵਾਲੇ ਨੇ ਲੈ ਕੇ ਗੁਰੂ ਦਾ ਆਸਰਾ ਤੇ ਗੱਡੀ ਚੜਾ ਦਿੱਤਾ ਤੇ ਕਹਿ ਦਿੱਤਾ ਜੀ ਪਿੰਡਰਾਂ ਵਾਲੇ ਨੇ ਸੁਖਵਾਤਾ ਨੂੰ ਮਰਵਾ ਦਿੱਤਾ, ਉਹ ਮੈਨੂੰ ਵੀ 25 ਕਿਲੋ ਨੇ ਰੱਖਿਆ ਤੇ ਮੁੜ ਕੇ ਤਰਲੇ ਮਿੰਟਾਂ ਕੱਢ ਕੇ ਸੰਗਤ ਦੀ ਇਕੱਤਰਤਾ ਨੂੰ ਵੇਖ ਕੇ ਛੱਡ ਦਿੱਤਾ। ਸਿੰਘੋ ਬਹੁਤਾ ਕਹਿਣਾ ਯੋਗ ਨਹੀਂ ਕਿਉਂਕਿ ਸੰਤਾਂ ਨੇ ਬੋਲਣਾ। ਮੈਂ ਸੰਗਤ ਨੂੰ ਬੇਨਤੀ ਕਰਾਂਗਾ, ਉਹਨਾਂ ਦਾ ਪ੍ਰਚਾਰ ਵੀ ਸੁਣ ਕੇ ਜਾਇਓ ਤੇ ਪ੍ਰਧਾਨ ਸਾਹਿਬ ਉਹਨਾਂ ਨੂੰ ਮੈਂ ਬੇਨਤੀ ਜ਼ਰੂਰ ਕਰਾਂਗਾ ਕਿਉਂਕਿ ਇਹ ਆ ਬਜ਼ੁਰਗ ਤੇ ਵੱਡੇ ਆ ਤੇ ਪੋਲੀਟੀਕਲ ਇਮਤਿਹਾਨ ਪਰਚਿਆਂ ਵਿੱਚ ਵੀ ਰਹੇ ਹੈ ਤੇ ਨਾ ਵੀ ਸੰਤ ਹੈ ਤੇ ਗੁਰਮਤਿ ਦੇ ਵੀ ਧਾਰਮੀ ਹੈ। ਮੇਰਾ ਬਹੁਤਾ ਕਹਿਣਾ ਇਹਨਾਂ ਨੂੰ ਫਬਦਾ ਨਹੀਂ ਕਿਉਂਕਿ ਮੈਂ ਛੋਟਾ ਹਾਂ, ਪਰ ਦੁਖੀ ਹਿਰਦੇ ਨਾਲ ਕਈ ਵਾਰੀ ਵੱਡਿਆਂ ਅੱਗੇ ਬੇਨਤੀ ਕੀਤੀ ਜਾਂਦੀ ਹੈ। ਇਹ ਸ਼ਾਂਤੀ ਕਿੱਥੋਂ ਤੱਕ ਰੱਖਣੀ ਹੈ? ਆ ਲਾਲਾ ਜਗਤ ਨਾਰਾਇਣ ਦੀ ਫੋਟੋ ਗੁਰੂ ਗੋਬਿੰਦ ਸਿੰਘ ਸਾਹਿਬ ਦੇ ਨਾਲ, ਸੱਜੇ ਪਾਸੇ ਲਾਲਾ ਜਗਤ ਨਾਰਾਇਣ ਦੀ ਫੋਟੋ ਹੈ ਤੇ ਦਸਵੇਂ ਪਾਤਸ਼ਾਹ ਗੁਰੂ ਗੋਬਿੰਦ ਸਿੰਘ ਸਾਹਿਬ ਦੀ ਫੋਟੋ ਹੈ। ਉਹ ਇੱਕ ਧੇਲੇ ਦਾ ਬੰਦਾ, ਨਾ ਮਾਂ ਨਾ ਪਿਓ ਨਾ ਪਿਛੋਕੜ ਨਾ ਲੈਣ ਨਾ ਦੇਣ, ਉਹ ਪਿਤਾ ਗੁਰੂ ਗੋਬਿੰਦ ਸਿੰਘ ਸਾਹਿਬ ਦਾ ਬਰਾਬਰ ਵਾਲਾ ਪੁੱਤ ਰਮੇਸ਼ ਫੋਟੋ ਛਾਪੇ। ਆ ਕਿਤਨੇ ਸਿੱਖ ਬੈਠੇ ਹੈ, ਕਰੇ ਕਿਸੇ ਸਿੱਖ ਨੇ ਕ੍ਰਿਸ਼ਨ ਭਗਵਾਨ ਦੇ ਬਰਾਬਰ, ਰਾਮ ਚੰਦਰ ਜੀ ਦੇ ਬਰਾਬਰ ਫੋਟੋ ਛਾਪਣ ਦੀ ਜ਼ਰੂਰਤ ਕੀਤੀ ਹੈ? ਇਹ ਮੈਂ ਰਮੇਸ਼ ਨੂੰ ਦੱਸਣਾ ਚਾਹੁੰਦਾ ਤੇ ਗੌਰਮੈਂਟ ਨੂੰ ਵੀ ਕਹਿਣਾ ਚਾਹੁੰਦਾ ਹਾਂ, ਜਾਂ ਤਾਂ ਲਿਖਤੀ ਰੂਪ ਵਿੱਚ ਪਰਸੋਂ ਤੱਕ ਜਾਂ ਚੌਥੇ ਤੱਕ ਜੇ ਤਾਂ ਮੁਆਫ਼ੀ ਮੰਗ ਲਵੇ ਸਿੱਖ ਕੌਮ ਤੋਂ ਚੰਗਾ ਹੈ। ਜੇ ਇਹ ਲਾਲੇ ਦਾ ਪੁੱਤਰ ਰਮੇਸ਼ ਨੇ ਆਪਣੀ ਇਸ ਕੀਤੀ ਹੋਈ ਗਲਤੀ ਦਾ ਅਹਿਸਾਸ ਕਰਕੇ ਤੇ ਸਿੱਖ ਕੌਮ ਤੋਂ ਮੁਆਫ਼ੀ ਨਾ ਮੰਗੀ ਤੇ ਜੇ ਕਿਸੇ ਪ੍ਰੇਮੀ ਨੇ ਗੱਡੀ ਚੜਾ ਦਿੱਤਾ ਉਹਦੀ ਜ਼ਿੰਮੇਵਾਰੀ ਗੌਰਮੈਂਟ ਦੇ ਤੇ ਰਮੇਸ਼ ਦੇ ਜ਼ਿੰਮੇ ਹੋਵੇਗੀ, ਉਹ ਮੇਰੇ ਜ਼ਿੰਮੇ ਤੇ ਸਿੱਖ ਕੌਮ ਦੇ ਜ਼ਿੰਮੇ ਨਹੀਂ ਹੋਵੇਗੀ। ਅਸੀਂ ਬਹੁਤ ਸ਼ਾਂਤੀ ਰੱਖੀ ਹੈ, ਪੁਨਾ ਪੁਨਾ ਸਾਡਿਆਂ ਜ਼ਖਮਾਂ ਤੇ ਨਿਮਕ ਬਰੀਕ ਭੁੱਕਣਾ। ਅਸੀਂ ਖੁਸਰਿਆਂ ਦੇ ਪੁੱਤ ਤਾਂ ਹਾਂ ਨਹੀਂ, ਜਿਹੜਾ ਸਾਨੂੰ ਕਿਹਾ ਜਾ ਰਿਹਾ ਕੇਸਾ ਧਾਰੀ ਹਿੰਦੂ ਹੈ। ਪਿਤਾ ਗੁਰੂ ਗੋਬਿੰਦ ਸਿੰਘ ਸਾਹਿਬ ਨੂੰ ਬਾਹਮਣਿਆਂ ਨੇ ਕਿਹਾ ਸੀ ਜੇ ਤੁਸੀਂ ਸਾਡੇ ਚੋਂ ਹੋ, ਸਾਡੇ ਪਿਤਾ ਗੁਰੂ ਗੋਬਿੰਦ ਸਿੰਘ ਸਾਹਿਬ ਨੇ ਬਾਂਹ ਖੜੀ ਕਰਕੇ ਕਿਹਾ ਸੀ ਛੱਤਰੀ ਕੋ ਪੂਤ ਹੋ ਬ੍ਰਾਹਮਣ ਕੋ ਨਾ ਹੈ। ਮਹਾਰਾਜ ਕਹਿੰਦੇ ਮੈਂ ਛੱਤਰੀ ਦਾ ਪੁੱਤਰ ਹਾਂ, ਬਾਹਮਣਾ ਬੁਮਣਾ ਦਾ ਕਿਸੇ ਦਾ ਪੁੱਤਰ ਨਹੀਂ। ਸੋ ਇਹਨਾਂ ਲੋਕਾਂ ਨੂੰ ਦੱਸਣਾ ਚਾਹੁੰਦੇ ਹਾਂ ਮੁੱਠਾ ਭਰ ਭਰ ਕੇ ਲੂਣ ਦੀਆਂ ਸਾਡੇ ਜ਼ਖਮਾਂ ਤੇ ਨਾ ਪਾਓ। ਭਾਵੇਂ ਪ੍ਰਧਾਨ ਜੀ ਕਹਿ ਰਿਹਾ ਸ਼ਾਂਤੀ ਸ਼ਾਂਤੀ, ਪਰ ਜੇ ਸਮਾਂ ਆ ਗਿਆ ਤੇ ਐਸੇ ਤਰ ਰਿਹਾ ਮੈਂ ਵੀ ਭਾਵੇਂ ਨਾਨਕ ਨਿਵਾਸ ਚ ਬੈਠਾ ਕਹੀ ਜਾਵਾਂ, ਪਰ ਗੁਰੂ ਕੇ ਕਿਸੇ ਪਿਆਰੇ ਕੋਲ ਰੋਕਿਆ ਰੁਕਣਾ ਨਹੀਂ। ਇਹ ਮੈਂ ਜ਼ਰੂਰ ਕਹਿੰਦਾ ਜੇ ਇਹੋ ਜਿਹਾ ਕੰਮ ਕਰਨ ਵਾਲੇ ਨੂੰ ਕਿਸੇ ਗੁਰੂ ਕੇ ਪੁੱਤਰ ਨੇ ਦੰਡ ਦਿੱਤਾ, ਮੈਂ ਆਪਣੀ ਛਾਤੀ ਨਾਲ ਜ਼ਰੂਰ ਲਾਵਾਂਗਾ। ਪ੍ਰਧਾਨ ਜੀ ਆਪਣੀ ਜ਼ਿੰਮੇਵਾਰੀ ਆਪ ਸਟੇਜ ਤੇ ਦੱਸਣਗੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
ਹੁਣ ਬੇਨਤੀ ਕਰ ਰਿਹਾ ਹੈ ਸਤਿਕਾਰਯੋਗ ਧਰਮਜੋਤ ਮੋਰਚੇ ਦੇ ਡਿਕਟੇਟਰ ਸ੍ਰੀ ਮਾਨ ਸੰਤ ਹਰਚੰਦ ਸਿੰਘ ਜੀ ਲੌਂਗੋਵਾਲ, ਪ੍ਰਧਾਨ ਸ਼੍ਰੋਮਣੀ ਅਕਾਲੀ ਦਲ ਜੀ ਆਪਣੇ ਵਿਚਾਰ ਰੱਖ ਰਹੇ ਹਨ। ਬੋਲੇ ਸੋ ਨਿਹਾਲ, ਸ਼੍ਰੋਮਣੀ ਅਕਾਲੀ ਦਲ, ਸ਼੍ਰੋਮਣੀ ਅਕਾਲੀ ਦਲ, ਬੋਲੇ ਸੋ ਨਿਹਾਲ।
ਸਨਮਾਨਯੋਗ ਗੁਰੂ ਰੂਪ ਗੁਰੂ ਖਾਲਸਾ ਸਾਧ ਸੰਗਤ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।